जी तो कोई हले कंट्रोल नहीं हो रहा है, कंप्लीटली आउट ऑफ कंट्रोल है कि जो आज डारियो जी कैबिनेट की मीटिंग होनी है और में डग फोर्ड वालों भी ये गल कही गई है कि अगर असी जी नवी मॉडलिंग साढ़े सामने आ रही है कि किमें पता होना इन्हें नंबर का यू विल फैल ऑफ द चेयर। तो इन्नी हैरानीजनक जे नंबर ने लगातार बढ़ रहे हैं। गुरप्रीत जी हूँ तो हस्पताल ने कंप्लीटली हाथ खड़े कर दिए कि यही तेज बढ़ते रहे, फैबरी तो बाद साढ़े को कुछ भी नहीं होना, किसी भी हस्पताल के अं किसी भी होर पेशेंट को नहीं लै सकेंगे। सो वक् हॉस्पिटल ने इस चीज़ की गुहार ला दी है कि जिमें नंबर बढ़ते जा रहे हैं असी फैबरी तो बाद होर नंबर नहीं लवेंगे। क्यूबैक ने नाइट करफ्यू ला दिता अपना, रात को 8 बजे तो लैके सवेर के 5 बजे तक, की कोई लगता उसका फर्क पवेगा?
इट्स टू अर्ली टू से जगदीश जी कि उहदा कोई इन्नी छेती फर्क पएगा। हाँ, आपां नूं एक हफ्ते दे विच पता चल जाएगा जी। 8 तों 5 दा मतलब यह है कि जिहड़े खास करके जिहड़ियां ईवनिंग पार्टीज हुंदियां ने उह जरूर रुक जाणगियां जी, पर डस दैट ट्रांसलेट इन टू वी कि नंबर घटदे ने कि नहीं, तां उह 3-4 दिनां तक एटलीस्ट लग जाणगे जी उहनूं होर, जदों तक आपणे तक न्यूज़ आएगी।
ਕੀ ਅੱਜ ਅੰਟਾਰੀਓ ਕੰਸੀਡਰ ਕਰ ਸਕਦਾ ਸੇਮ ਤਰਜ਼ ਦੇ ਉੱਤੇ 8 ਤੋਂ 5 ਕਰਫਿਊ ਲਾਇਆ ਜਾ ਸਕਦਾ, ਕਿਉਂਕਿ ਪਹਿਲੇ ਇਹਦੀ ਗੱਲ ਕਰ ਲਈ ਜਾ।
ਜੀ ਬਿਲਕੁਲ, ਮੈਨੂੰ ਲੱਗਦਾ ਜੀ ਅੱਜ ਅਨਾਊਂਸਮੈਂਟ ਆ ਜਾਏਗੀ ਕਿ ਆਪਣੇ ਵੀ ਜਿਹੜਾ ਇੱਥੇ ਨਾਈਟ ਕਰਫਿਊ ਲੱਗ ਜਾਏਗਾ, ਕਿਉਂਕਿ ਟੋਰੀ ਸਾਹਿਬ ਵੀ ਉਹਨੂੰ ਕਹਿ ਰਹੇ ਨੇ ਕਿ ਲਗਾ ਦੇਣਾ ਚਾਹੀਦਾ, ਔਰ ਕੈਬਨਿਟ ਜਿਹੜੀ ਹੈ ਜੀ ਅੱਜ ਮੀਟਿੰਗ ਕਰਨ ਤੋਂ ਬਾਅਦ ਮੈਨੂੰ ਲੱਗਦਾ ਜੀ ਅਨਾਊਂਸਮੈਂਟ ਜ਼ਰੂਰ ਆ ਜਾਏਗੀ।
ਜੀ ਬੜਾ ਫਰਸਟ੍ਰੇਸ਼ਨ ਵੀ ਆਈ ਨਹੀਂ, ਦੇਖੋ ਕਮਰਸ਼ੀ ਲੈ ਲਈਏ, ਉਸ ਤੋਂ ਬਾਅਦ ਬਾਕੀ ਗੱਲਾਂ ਕਰਾਂਗੇ ਕੋਰੋਨਾ ਵਾਇਰਸ ਟ੍ਰਾਂਸਮਿਟ ਤੇ।
You are listening to WTOR 770 AM, Youngstown, Toronto.
ਆਪਣਾ ਲੋਕਲ ਸਪੌਟ ਇਹ ਉਦੋਂ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ, ਇੱਕ ਸੰਪੂਰਨ ਤੋਹਫਾ ਉਹਨਾਂ ਕੋਲ ਇਹ ਸੀ। ਤੁਹਾਡਾ ਮਨਪਸੰਦ ਖਾਣਾ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ, ਅਤੇ ਹੁਣ ਜਦੋਂ ਉਹਨਾਂ ਨੂੰ ਸਾਡੀ ਲੋੜ ਹੈ, ਸਾਡੀ ਵਾਰੀ ਹੈ ਉਹਨਾਂ ਦਾ ਸਮਰਥਨ ਕਰਨ ਦੀ। ਲੋਕਲ ਖਰੀਦਦਾਰੀ ਕਰਕੇ ਅਤੇ ਸੁਰੱਖਿਅਤ ਖਰੀਦਦਾਰੀ ਕਰਕੇ ਇਹਨਾਂ ਕੋਲੋਂ ਕਰਬਸਾਈਡ ਪਿਕਅਪ, ਟੇਕ ਆਊਟ ਅਤੇ ਡਿਲੀਵਰੀ ਦੇ ਨਾਲ। ਲੋਕਲ ਲਈ ਆਪਣਾ ਪਿਆਰ ਦਿਖਾਓ, ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੋ।
Ontario, yours to rediscover.
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
ਫੈਲਣ ਨੂੰ ਰੋਕੋ। COVID-19 ਜਾਨਲੇਵਾ ਹੋ ਸਕਦਾ ਹੈ। ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
SOS Immigration and Settlement Services ਤੁਹਾਡੀਆਂ ਸਾਰੀਆਂ ਇਮੀਗ੍ਰੇਸ਼ਨ ਮਾਮਲਿਆਂ ਦਾ ਹੱਲ। ਸਟੂਡੈਂਟ ਵੀਜ਼ਾ, ਸਟੱਡੀ ਪਰਮਿਟ, LMIA, ਵਰਕ ਪਰਮਿਟ, ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਫੈਮਿਲੀ ਨੂੰ ਸਪਾਂਸਰ ਕਰਨਾ ਹੈ, ਨੈਨੀ ਜਾਂ ਫਿਰ ਵਿਜ਼ਟਰ ਵੀਜ਼ੇ ਤੇ ਅਪਲਾਈ ਕਰਨਾ ਚਾਹੁੰਦੇ ਹੋ, ਬਿਜ਼ਨਸ ਰਿਲੇਟਡ ਸਾਰੀ ਇਮੀਗ੍ਰੇਸ਼ਨ ਲਈ ਅੱਜ ਹੀ ਕਾਲ ਕਰੋ ਰਾਹੁਲ ਸਾਗਰ 647-80-20-22। ਇਹ ਤੁਹਾਨੂੰ ਪ੍ਰੋਫੈਸ਼ਨਲ, ਰਿਲਾਇਬਲ ਅਤੇ ਹਾਈ ਕੁਆਲਿਟੀ ਸਰਵਿਸਿਜ਼ ਦੇਣਗੇ। ਜੀ ਹਾਂ, 647-780-2022 ਜਾਂ ਫਿਰ ਪਹੁੰਚੋ 120 Woodstream Boulevard, Woodbridge.
ਟੈਕਸ ਕਿਵੇਂ ਤੇ ਕਿੱਥੇ ਬਚਾਇਆ ਜਾ ਸਕਦਾ ਹੈ? CRA ਦਾ ਆਡਿਟ ਆ ਗਿਆ ਹੈ। ਰੀਅਲ ਸਟੇਟ ਇਨਵੈਸਟਰ ਹੋ, ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨਸ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚਰਨ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ। 905-247-0193
ਘਰੇ ਜਨਾਨੀ ਤੋਂ ਡਰਦਾ ਬੈਡ ਥੱਲੇ ਤੇ ਬਾਹਰ ਟਰੱਕ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਜਾੜ ਦੀ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਫੈਲਣ ਨੂੰ ਰੋਕੋ, COVID-19 ਜਾਨ ਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪੁਆਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰ ਚੱਲ ਰਿਹਾ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ, ਮੇਰਾ ਗੁਰਪ੍ਰੀਤ ਪੋਪਾ ਜੀ, ਹੋਰ 2-3 ਮਿੰਟ ਅਸੀਂ ਗੱਲਾਂ ਬਾਤਾਂ ਕਰਾਂਗੇ ਕੋਰੋਨਾ ਵਾਇਰਸ ਨਾਲ ਸੰਬੰਧਿਤ। ਉਸ ਤੋਂ ਬਾਅਦ ਫਿਰ ਸਿਮਰ ਸੈਣ ਜੀ ਨਾਲ ਕੁਝ ਗੱਲਾਂ ਬਾਤਾਂ ਹੋਣਗੀਆਂ, ਅਤੇ ਫਿਰ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਹੋਵੇਗਾ, ਫਿਰ ਉਸ ਤੋਂ ਬਾਅਦ ਤੁਹਾਨੂੰ ਵੀ ਸਮਾਂ ਦਿੱਤਾ ਜਾਵੇਗਾ, ਕੁਝ ਗੱਲਾਂ ਬਾਤਾਂ ਆਪਾਂ ਇੱਥੋਂ ਦੇ ਲੋਕਲ ਇਸ਼ੂ ਦੀਆਂ ਕਰਾਂਗੇ। ਚਰਨਜੀਤ ਬਰਾੜ ਜੀ ਵੀ ਕੁਝ ਆਪਣਾ ਮੈਸੇਜ ਲੈ ਕੇ ਮੇਰੇ ਨਾਲ ਫੋਨ ਦੇ ਉੱਤੇ ਨੇ, ਉਹ ਵੀ 2 ਮਿੰਟ ਮੇਰੇ ਨਾਲ ਗੱਲਬਾਤ ਕਰਨਗੇ। ਸੋ ਗੁਰਪ੍ਰੀਤ ਜੀ, ਕੋਰੋਨਾ ਵਾਇਰਸ ਤੇ ਆਪਾਂ ਨੰਬਰ ਦੀ ਗੱਲ ਕੀਤੀ ਹੈ, ਨਾਲ ਦੇ ਨਾਲ ਜਿਹੜੇ ਦੂਸਰੇ ਨੰਬਰ ਇਸ ਸਮੇਂ ਚੱਲ ਰਹੇ ਨੇ ਉਹ ਨੰਬਰ ਚੱਲ ਰਹੇ ਨੇ ਕਿ ਕਿੰਨੇ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ। ਵੈਕਸੀਨ ਦੇ ਸੰਬੰਧ ਵਿੱਚ ਕੈਨੇਡਾ ਕਾਫੀ ਬਿਹਾਈਂਡ ਚੱਲ ਰਿਹਾ, ਔਰ ਕਾਫੀ ਇਸ ਦੇ ਉੱਤੇ ਕ੍ਰਿਟੀਸਿਜ਼ਮ ਵੀ ਹੋ ਰਹੀ ਹੈ, ਔਰ ਕੱਲ ਕੈਨੇਡਾ ਵੱਲੋਂ ਮੈਡਰਨਾ ਦਾ ਕਾਫੀ ਵੱਡਾ ਜਿਹੜਾ ਆਰਡਰ ਆ ਉਹ ਵੀ ਕੈਂਸਲ ਕਰ ਦਿੱਤਾ ਗਿਆ। ਫਾਈਜ਼ਰ ਤੇ ਹੋਰ ਵੈਕਸੀਨ ਦੇ ਤੋਂ ਹੀ ਜ਼ਿਆਦਾ ਉਹ ਵੈਕਸੀਨ ਲੈਣ ਦੀ ਜਿਹੜੀ ਉਹਨਾਂ ਦੀ ਪਲਾਨ ਹੈ, ਔਰ ਫਾਈਜ਼ਰ ਨੂੰ ਤੁਹਾਨੂੰ ਪਤਾ ਹੈ ਕਿ ਥੋੜਾ ਜਿਹਾ ਸੰਭਾਲਣਾ ਵੀ ਔਖਾ ਹੈ, -70 ਡਿਗਰੀ ਤੱਕ ਉਸ ਨੂੰ ਸਟੋਰ ਕਰਕੇ ਰੱਖਣਾ ਪੈਂਦਾ। ਤੇ ਵੈਕਸੀਨ ਦੇ ਨੰਬਰ ਥੋੜੇ ਜਿਹੇ ਹਨ ਤੁਹਾਡੇ ਪਾਸ?
ਜੀ ਬਿਲਕੁਲ, ਜੇਕਰ ਆਪਾਂ ਲੇਟੈਸਟ ਜਿਹੜੇ ਨੇ ਜੀ COVID-19 ਟਰੈਕਿੰਗ ਦੀ ਗੱਲ ਕਰਦੇ ਹਾਂ ਜੀ, ਤਾਂ 319,938 ਜਿਹੜੀਆਂ ਨੇ ਜੀ ਡੋਜ਼ ਦਿੱਤੀਆਂ ਜਾ ਚੁੱਕੀਆਂ ਨੇ। ਜਿਹੜੀਆਂ ਡਿਲੀਵਰ ਟੋਟਲ ਹੋਈਆਂ ਸੀ ਜੀ 5,45,250। ਸੋ ਓਵਰਆਲ 0.823% ਜਿਹੜੀ ਹੈ ਜੀ ਕੈਨੇਡੀਅਨ ਪਾਪੂਲੇਸ਼ਨ ਹੈਜ਼ ਰਿਸੀਵਡ ਐਟ ਲੀਸਟ 1 ਵੈਕਸੀਨ। ਪਰ ਜੇਕਰ ਆਪਾਂ ਗੱਲ ਕਰਦੇ ਹਾਂ ਜੀ ਸਿਟੀ ਟੀਵੀ ਦੇ ਹਿਸਾਬ ਦੇ ਨਾਲ, ਉੱਥੇ ਜਿਹੜੇ ਨੰਬਰਸ ਨੇ ਪ੍ਰੋਵਿੰਸ ਵਾਈਡ ਦਿੱਤੇ ਗਏ ਨੇ ਜੀ, ਤਾਂ ਓਨਟੇਰੀਓ ਦੇ ਵਿੱਚ 1,13,246 ਲੋਕਾਂ ਨੂੰ ਜਿਹੜਾ ਜੀ ਇਹ ਇੰਜੈਕਸ਼ਨ ਦਿੱਤਾ ਜਾ ਚੁੱਕਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 46,259, ਅਲਬਰਟਾ ਦੇ ਵਿੱਚ 44,994, ਔਰ ਜੇਕਰ ਇਹਨੂੰ ਆਪਾਂ ਪਰਸੈਂਟੇਜ ਆਫ ਪਾਪੂਲੇਸ਼ਨ ਦੀ ਗੱਲ ਕਰਦੇ ਹਾਂ ਜੀ, ਤਾਂ ਓਨਟੇਰੀਓ ਦੇ ਵਿੱਚ 0.769, ਅਲਬਰਟਾ ਦੇ ਵਿੱਚ 1.016, ਔਰ BC ਦੇ ਵਿੱਚ 0.899 ਦਾ ਜਿਹੜਾ ਜੀ ਨੰਬਰ ਹੈ। ਸਭ ਤੋਂ ਜ਼ਿਆਦਾ ਪ੍ਰਿੰਸ ਐਡਵਰਡ ਆਈਲੈਂਡ ਦਾ ਹੈ 1.221%, ਪਰ ਉਹਨਾਂ ਦੀ ਜਿਹੜੀ ਹੈ ਜੀ ਪਾਪੂਲੇਸ਼ਨ ਆਪਾਂ ਨੂੰ ਪਤਾ ਕਾਫੀ ਘੱਟ ਹੈ। ਓਵਰਆਲ ਐਵਰੇਜ ਕੈਨੇਡਾ ਪਰਸੈਂਟੇਜ ਪਾਪੂਲੇਸ਼ਨ 0.832 ਐਜ਼ ਪਰ ਦਾ ਸਿਟੀ TV ਨਿਊਜ਼।
ਅੱਛਾ, ਇੱਕ ਜਿਹੜਾ ਇੱਕ ਕੈਲਕੂਲੇਟਰ ਲਾਇਆ ਗਿਆ ਵੱਖ ਵੱਖ ਮੀਡੀਆ ਵੱਲੋਂ ਕਿ ਤੁਹਾਨੂੰ ਕਦੋਂ ਵੈਕਸੀਨ ਦੀ ਇਹ ਕੈਨੇਡਾ ਦੇ ਵਿੱਚ ਟੀਕਾ ਤੁਹਾਨੂੰ ਕਦੋਂ ਲੱਗ ਸਕਦਾ, ਤੁਹਾਡਾ ਕਦੋਂ ਨੰਬਰ ਆਵੇਗਾ। ਸੋ ਜਿਹੜਾ ਮੈਂ ਆਪਦਾ ਚੈੱਕ ਕੀਤਾ, ਜੇ ਤਾਂ ਮੈਂ ਮੀਡੀਆ ਵਾਲਾ ਪਤਾ ਯੂਜ ਕਰਾਂ, ਅਸੈਂਸ਼ਲ ਵਰਕਰਸ ਦਾ ਯੂਜ ਕਰਾਂ, ਤਾਂ ਜਦੋਂ 12 ਮਿਲੀਅਨ ਲੋਕਾਂ ਨੂੰ ਟੀਕੇ ਲੱਗ ਗਏ ਉਸ ਤੋਂ ਬਾਅਦ ਮੇਰਾ ਨੰਬਰ ਆਵੇਗਾ। ਜੇ ਮੀਡੀਆ ਨੂੰ ਬਾਹਰ ਕੱਢ ਕੇ ਮੈਂ ਰਿਐਲਟਰ ਦੇ ਤੌਰ ਦੇ ਉੱਤੇ ਅਪਲਾਈ ਕਰਾਂ ਵੀ ਮੈਂ ਸਪੈਸ਼ਲ ਸਰਵਿਸਿਸ ਦੇ ਵਿੱਚ ਨਹੀਂ ਹੈ, ਤਾਂ ਫਿਰ 22 ਮਿਲੀਅਨ ਤੋਂ ਬਾਅਦ ਮੇਰਾ ਨੰਬਰ ਲੱਗੇਗਾ। ਸੋ ਕਾਫੀ ਜਿਹੜਾ 22 ਮਿਲੀਅਨ ਤੱਕ ਪਹੁੰਚਣ ਦੇ ਲਈ ਲਗਭਗ ਤੁਸੀਂ ਇਹ ਕਹਿ ਲਓ ਅਗਸਤ ਸਪਤੰਬਰ ਤੱਕ ਹੀ ਹੋਵੇਗਾ ਕਿ ਜੇ ਹਰ ਰੋਜ਼ 10-20 ਹਜ਼ਾਰ ਲੋਕਾਂ ਨੂੰ ਵੈਕਸੀਨ ਹੀ ਦਿੱਤੀ ਜਾਣੀ ਹੈ, ਤਾਂ ਬਹੁਤ ਸਮਾਂ ਲੱਗ ਜਾਵੇਗਾ ਮੇਰੇ ਤੱਕ ਤੁਹਾਡੇ ਤੱਕ ਇਹ ਵੈਕਸੀਨ ਨੂੰ ਪਹੁੰਚਦਿਆਂ ਜਿਸ ਤਰ੍ਹਾਂ ਦੀ ਰਫਤਾਰ ਦੇ ਨਾਲ ਸਾਡਾ ਮੁਲਕ ਲੋਕਾਂ ਨੂੰ ਵੈਕਸੀਨ ਦੇਣ ਦੇ ਲਈ ਚੱਲਿਆ ਹੋਇਆ।
ਜੀ ਬਿਲਕੁਲ, ਔਰ ਵੈਸੇ ਵੀ ਜਿਹੜੇ ਆਪਾਂ ਨੂੰ ਨੰਬਰਸ ਆ ਰਹੇ ਨੇ ਕਿ ਪੂਰਾ ਸਾਲ ਲੱਗ ਹੀ ਜਾਣਾ ਜੀ, ਬਾਏ ਦਾ ਟਾਈਮ ਐਵਰੀ ਵਨ ਜਿਹਨਾਂ ਨੂੰ ਚਾਹੀਦਾ ਜੀ ਉਹਨਾਂ ਨੂੰ ਇੰਜੈਕਸ਼ਨ ਲੱਗੇਗਾ। ਸੋ ਇਟ ਇਜ਼ ਨੋਟ ਦੈਟ ਈਜ਼ੀ, ਔਰ ਮੈਨੂੰ ਨਹੀਂ ਪਤਾ ਜੀ ਕਿ ਕਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਇਸ ਨੂੰ ਰੱਖਣਾ, ਜਿਹੜੀ ਆਪਾਂ ਗੱਲ ਕਰਦੇ ਹਾਂ ਮਾਈਨਸ ਟੈਂਪਰੇਚਰ ਐਂਡ ਆਲ ਦੋਜ਼ ਡੀਟੇਲਸ, ਉਹਦੇ ਕਰਕੇ ਤੇ ਫਿਰ ਜੇਕਰ ਨੰਬਰਸ ਵੀ ਏਦਾਂ ਵੱਧਦੇ ਗਏ ਜੀ, ਤੇ ਉਹਨਾਂ ਨੂੰ ਸਾਹਮਣਾ ਤੇ ਇੰਜੈਕਸ਼ਨ ਕਰਨਾ ਇਟਸ ਗੈਟਿੰਗ ਵੈਰੀ ਡਿਫੀਕਲਟ, ਤੇ ਹੋ ਸਕਦਾ ਜੀ ਫਿਰ ਹੋਰ ਵੀ ਜ਼ਿਆਦਾ ਦੇਰ ਲੱਗ ਜਾਵੇ।
ਓਕੇ, ਔਰ ਇਸ ਤਰ੍ਹਾਂ ਹੀ ਜੇਕਰ ਅਸੀਂ ਦੁਨੀਆ ਭਰ ਦੇ ਵਿੱਚ ਦੇਖਦੇ ਹਾਂ ਤੇ ਇਨਸਟੈਡ ਆਫ ਕਾਊਂਟਿੰਗ ਬਾਏ ਪਾਪੂਲੇਸ਼ਨ ਪਰ 100, ਇਫ ਵੀ ਗੋ ਬਾਏ ਦਾ ਨੰਬਰਸ ਦੁਨੀਆ ਭਰ ਦੇ ਵੱਖ ਵੱਖ ਮੁਲਕਾਂ 'ਚ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਕਿੰਨੀ ਕਿੰਨੀ ਵੈਕਸੀਨ ਲੱਗ ਚੁੱਕੀ ਹੈ। ਚਾਈਨਾ ਇਸ ਸਮੇਂ ਸਟਿਲ ਟੌਪ ਦੇ ਉੱਤੇ ਚੱਲ ਰਿਹਾ ਹੈ ਗੁਰਪ੍ਰੀਤ ਜੀ, ਸੋ ਚਾਈਨਾ ਨੇ ਪਰਸੋਂ ਤੱਕ 9 ਮਿਲੀਅਨ ਲੋਕਾਂ ਨੂੰ ਆਪਣੀ ਵੈਕਸੀਨ ਦੇ ਦਿੱਤੀ ਸੀਗੀ ਤੇ ਯੂਨਾਈਟਿਡ ਸਟੇਟਸ ਨੇ ਸਿਰਫ 6.6 ਮਿਲੀਅਨ ਨੂੰ, ਇਜ਼ਰਾਈਲ ਵੱਲੋਂ 1.8 ਮਿਲੀਅਨ ਨੂੰ, ਯੂਨਾਈਟਿਡ ਕਿੰਗਡਮ ਯੂਕੇ ਵੱਲੋਂ 1.3 ਮਿਲੀਅਨ ਅਤੇ ਅਰਬ ਅਮੀਰਾਤ ਵੱਲੋਂ 1.17 ਮਿਲੀਅਨ ਨੂੰ, ਰਸ਼ੀਆ ਦੇ ਵਿੱਚ 8 ਲੱਖ, ਇਹ ਜਨਵਰੀ 2 ਦੇ ਅੰਕੜੇ ਨੇ, ਰਸ਼ੀਆ ਦੇ ਵਿੱਚ ਨੰਬਰ ਕਾਫੀ ਹਲੇ ਅੱਗੇ ਨੇ ਪਰ ਹਜੇ ਉਹਦੇ ਲੇਟੈਸਟ ਅੰਕੜੇ ਉਹਨਾਂ ਵੱਲੋਂ ਰਿਲੀਜ਼ ਨਹੀਂ ਕੀਤੇ ਗਏ, ਫਿਰ ਇਟਲੀ, ਫਿਰ ਜਰਮਨੀ, ਫਿਰ ਕੈਨੇਡਾ 3,19,938, ਇਹ 10 ਤਰੀਕ ਦਾ ਜਿਹੜਾ ਅੰਕੜਾ ਆ, ਅੱਜ ਤੋਂ ਬਾਅਦ ਫਿਰ ਇਸ ਦੇ ਵਿੱਚ ਥੋੜਾ ਜਿਹਾ ਵਾਧਾ ਹੋਵੇਗਾ। ਸੋ ਕੰਪੈਰੇਟਿਵਲੀ ਇਫ ਵੀ ਕੰਪੇਅਰ ਹਾਊ ਮੈਨੀ ਪਰਸਨ ਗਾਟ ਵੈਕਸੀਨ ਇਨ ਦੇਅਰ ਕੰਟਰੀ, ਚਾਈਨਾ ਇਜ਼ ਵੇ ਹਾਈ, ਵੇ ਅਹੈਡ ਦੈਨ ਦ ਵਰਲਡ।
ਜੀ ਬਿਲਕੁਲ, ਔਰ ਚਾਈਨਾ ਨੇ ਪਹਿਲਾਂ ਵੀ ਕੰਟਰੋਲ ਸਭ ਤੋਂ ਵਧੀਆ ਕੀਤਾ ਸੀਗਾ ਜੀ, ਤੇ ਹੁਣ ਵੈਕਸੀਨ ਦੇ ਵਿੱਚ ਵੀ ਉਹ ਸਭ ਤੋਂ ਉੱਪਰ ਚੱਲ ਰਹੇ ਨੇ, ਸੋ ਓਵਰਆਲ ਉਹਨਾਂ ਦੀ ਇਸ ਪੱਖੋਂ ਸ਼ਲਾਘਾ ਕਰਨੀ ਬਣਦੀ ਹੈ।
ਜੀ ਗੋਪੀ ਜੀ, ਥੈਂਕ ਯੂ ਸੋ ਮਚ, ਫਿਰ ਗੱਲ ਕਰਦੇ ਹਾਂ ਕੱਲ ਨੂੰ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ, ਹੈਵ ਅ ਵੰਡਰਫੁਲ ਡੇ ਅਹੈਡ।
ਧੰਨਵਾਦ ਜੀ। ਸਾਡੇ ਸੁਬਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਮੇਰੇ ਨਾਲ ਇਸ ਸਮੇਂ ਸਿਮਰਨ ਜੀ ਜੁੜ ਚੁੱਕੇ ਨੇ। ਸਿਮਰਨ ਜੀ, ਕੀ ਹਾਲ ਨੇ?
ਬਹੁਤ ਵਧੀਆ ਗ੍ਰਿਵਲ ਜੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ।
ਜੀ ਵੈਰੀ ਗੁੱਡ ਮਾਰਨਿੰਗ। ਸੋ ਜਿਸ ਰਫਤਾਰ ਦੇ ਨਾਲ ਕੋਰੋਨਾ ਵਾਇਰਸ ਦੇ ਨੰਬਰ ਚ ਵਾਧਾ ਹੋ ਰਿਹਾ, ਵੈਕਸੀਨ ਦੇ ਇੰਜੈਕਸ਼ਨ ਦੇਣ ਦੇ ਵਿੱਚ ਉਨੀ ਤੇਜ਼ੀ ਨਹੀਂ ਆਏਗੀ, ਸੋ ਮੈਨੂੰ ਲੱਗਦਾ ਕਿ ਜੇ ਤੁਹਾਡੇ ਤੇ ਕੈਲਕੂਲੇਟ ਕਰੀਏ ਕਿ ਤੁਹਾਨੂੰ ਕਦੋਂ ਵੈਕਸੀਨ ਦਾ ਟੀਕਾ ਜਿਹੜਾ ਇਹ ਲੱਗੇਗਾ ਇੰਜੈਕਸ਼ਨ, ਤਾਂ ਮੈਨੂੰ ਲੱਗਦਾ ਕਿ ਤੁਹਾਡਾ 25 ਜਾਂ 30 ਮਿਲੀਅਨ ਤੋਂ ਬਾਅਦ ਜਾ ਕੇ ਨੰਬਰ ਆਵੇਗਾ, ਆਖਰਲੇ ਨੰਬਰਾਂ 'ਚ ਨੰਬਰ ਆਵੇਗਾ ਤੁਹਾਡਾ।
ਬਿਲਕੁਲ ਜੀ, ਕਿਉਂਕਿ ਅਸੀਂ ਐਸੈਂਸ਼ੀਅਲ ਵਰਕਰ ਦੇ ਵਿੱਚ ਨਹੀਂ ਆਉਂਦੇ ਔਰ ਅਸੀਂ ਐਂਡ ਤੇ ਆਵਾਂਗੇ ਜਦੋਂ ਸਾਰਿਆਂ ਨੂੰ ਲੱਗ ਜਾਏਗਾ। ਸੋ ਕੋਈ ਜਦੋਂ ਵੀ ਵਾਰੀ ਆਊਗੀ ਉਦੋਂ ਆਊਗੀ, ਬਟ ਅਗਰ ਇਸੇ ਸਪੀਡ ਨਾਲ ਚੱਲਦਿਆਂ ਰਿਹਾ ਤੇ ਫਿਰ ਮੈਨੂੰ ਲੱਗਦਾ ਕਿ 2-3 ਸਾਲ ਵੇਟ ਕਰਨੀ ਪਏਗੀ।
ਤੁਸੀਂ ਚਾਹੋਗੇ ਤੁਹਾਡੇ ਆਸ ਪਾਸ ਵਾਲਿਆਂ ਨੂੰ ਸਾਰਿਆਂ ਨੂੰ ਲੱਗ ਜਾਵੇ, ਜਦੋਂ ਤੁਹਾਨੂੰ ਕੋਈ ਇਨਫੈਕਸ਼ਨ ਨਾ ਹੋਵੇ, ਕੋਈ ਤੁਹਾਨੂੰ ਸਪਰੈਡ ਨਾ ਕਰਨ ਹੋ, ਤੁਸੀਂ ਲਾਓ ਭਾਵੇਂ ਨਾ ਲਾਓ, ਹੈ
ਜੀ? ਜੀ ਬਿਲਕੁਲ,
ਤੁਹਾਡੀਆਂ ਗੱਲਾਂ ਕਰ ਲਈਆਂ ਆਪਾਂ ਹੁਣ ਤੁਹਾਡੇ ਆਲ ਕਾਈਂਡ ਇੰਸ਼ੋਰੈਂਸ ਦੀਆਂ
ਜੀ,
ਕੀ ਕਹਿਣਾ ਚਾਹੁੰਦੇ ਹੋ?
ਬਿਲਕੁਲ ਗਰੇਵਾਲ ਜੀ, ਜਿਸ ਤਰ੍ਹਾਂ ਗੱਲ ਚੱਲ ਹੀ ਰਹੀ ਹੈ, ਕੋਵਿਡ ਦੀ ਵੀ ਗੱਲ ਚੱਲ ਰਹੀ ਹੈ, ਬਹੁਤ ਸਾਰੀਆਂ ਹੋਰ ਵੀ ਹੈਲਥ ਇਸ਼ੂਜ਼ ਹੁੰਦੇ ਨੇ ਜਿਨ੍ਹਾਂ ਕਰਕੇ ਬਹੁਤ ਜ਼ਿਆਦਾ ਡੈਥ ਹੁੰਦੀਆਂ ਨੇ, ਚਾਹੇ ਉਹ ਅਸੀਂ ਕੈਂਸਰ ਦੀ ਗੱਲ ਕਰ ਲਈਏ, ਹਾਰਟ ਅਟੈਕ ਦੀ ਗੱਲ ਕਰ ਲਈਏ ਜਾਂ ਹੋਰ ਮੇਜਰ ਡਿਜ਼ੀਜ਼ ਜਿਹਦੇ ਕਰਕੇ ਬਹੁਤ ਸਾਰੇ ਲੋਕ ਨੇ ਹਰ ਸਾਲ ਸਫ਼ਰ ਕਰਦੇ ਹੈਗੇ ਨੇ। ਬਟ ਇਹ ਹੈ ਕਿ ਉਹਨਾਂ ਚੀਜ਼ਾਂ ਦਾ ਟ੍ਰੀਟਮੈਂਟ ਹੈਗਾ, ਜਿਹੜੀਆਂ ਮੇਜਰ ਡਿਜ਼ੀਜ਼ ਨੇ ਅੱਜ ਕੱਲ੍ਹ ਉਹਨਾਂ ਦਾ ਟ੍ਰੀਟਮੈਂਟ ਹੋ ਜਾਂਦਾ। ਸੋ ਲਾਈਫ ਐਕਸਪੈਕਟੈਂਸੀ ਕਾਫ਼ੀ ਹੈਗੀ ਹੈ ਅੱਜ ਦੇ ਟਾਈਮ 'ਚ, ਔਨ ਐਵਰੇਜ ਗਲੋਬਲ ਲਾਈਫ ਐਕਸਪੈਕਟੈਂਸੀ ਜਿਹੜੀ ਹੈ ਉਹ 78 ਦੀ ਏਜ ਤੱਕ ਚਲੇਗੀ ਹੈ, ਜਿਹੜੀ ਹਰ ਸਾਲ ਇਨਕਰੀਜ਼ ਹੋ ਰਹੀ ਹੈ ਕਿਉਂਕਿ ਮੈਡੀਕਲ ਵਰਲਡ ਐਡਵਾਂਸ ਹੈਗਾ, ਸੋ ਹਰ ਚੀਜ਼ ਦਾ ਟ੍ਰੀਟਮੈਂਟ ਜਿਹੜਾ ਉਹ ਹੋ ਜਾਂਦਾ। ਬਟ ਹੁੰਦਾ ਕੀ ਹੈ ਕਿ ਜਦੋਂ ਸਾਨੂੰ ਕੋਈ ਪ੍ਰੋਬਲਮ ਡਾਇਗਨੋਜ਼ ਹੋ ਜਾਂਦੀ ਹੈ, ਜਦੋਂ ਅਸੀਂ ਬਿਮਾਰ ਹੋ ਜਾਂਦੇ ਹਾਂ, ਉਸ ਟਾਈਮ ਤੇ ਜਦੋਂ ਸਾਨੂੰ ਘਰ ਬੈਠਣਾ ਪੈਂਦਾ ਹੈਗਾ 5-6 ਮਹੀਨੇ ਸਾਲ, ਜਿੰਨਾ ਵੀ ਰਿਕਵਰੀ ਟਾਈਮ ਪੀਰੀਅਡ ਹੈਗਾ, ਉਸ ਟਾਈਮ ਪੀਰੀਅਡ ਦੇ ਵਿੱਚ ਅਗਰ ਤੇ ਤੁਹਾਡੇ ਕੋਲ ਐਸੈਟਸ ਹੈਗੇ ਨੇ ਜਾਂ ਤੁਹਾਡਾ ਕੰਮ ਚੱਲੀ ਜਾ ਰਿਹਾ ਹੈਗਾ, ਤੁਹਾਨੂੰ ਪੈਸੇ ਆਈ ਜਾ ਰਹੇ ਨੇ, ਉਹਨਾਂ ਫੈਮਿਲੀਜ਼ ਦੇ ਲਈ ਤੇ ਫਿਰ ਵੀ ਈਜ਼ੀ ਹੈ ਸਰਵਾਈਵ ਕਰਨਾ, ਈਜ਼ੀ ਹੈ ਉਹਨਾਂ ਦੇ ਲਈ ਕਿ ਉਹਨਾਂ ਉੱਪਰ ਉਹ ਫਾਈਨੈਂਸ਼ੀਅਲ ਬਰਡਨ ਨਹੀਂ ਪੈ ਰਿਹਾ। ਪਰ ਜਿਹੜੀਆਂ ਫੈਮਿਲੀਜ਼ ਜਿਹਨਾਂ 'ਚ ਸਪੈਸ਼ਲੀ ਸੈਲਫ ਇੰਪਲੋਇਡ ਸਾਡੇ ਲਿਸਨਰ ਆ ਜਾਂਦੇ ਨੇ ਕਿ ਜਿਹਨਾਂ ਨੂੰ ਅਗਰ ਕੰਮ ਤੇ ਜਾਂਦੇ ਨੇ ਫਿਰ ਹੀ ਪੈਸੇ ਘਰ ਆਉਂਦੇ ਨੇ, ਉਹਨਾਂ ਦੇ ਲਈ ਬਹੁਤ ਹਾਰਡ ਹੋ ਜਾਂਦਾ, ਕਿਉਂਕਿ ਹੁਣ ਅਗਰ ਪਰਸਨ ਬਿਮਾਰ ਹੋ ਗਿਆ ਤੁਹਾਡੇ ਕੋਲ ਕੋਈ ਬੈਨੀਫਿਟਸ ਨਹੀਂ ਹੈਗੇ, ਤੁਹਾਡੇ ਚੈੱਕ ਆਣੇ ਬੰਦ ਹੋ ਜਾਂਦੇ ਨੇ, ਔਰ ਜਿਹੜੀ ਪੇਮੈਂਟ ਹੈਗੀ ਹੈ, ਜਿਹੜੇ ਬਿੱਲਸ ਹੈਗੇ ਨੇ, ਉਹ ਤੇ ਜਾਣੇ ਹੀ ਜਾਣੇ ਨੇ, ਉਹ ਤੇ ਹੈਗਾ ਨਹੀਂ ਕਿ ਸਾਡੇ ਬਿੱਲ ਰੁਕ ਜਾਣੇ ਨੇ। ਸੋ ਉਹਨਾਂ ਚੀਜ਼ਾਂ ਨੂੰ ਕਵਰ ਕਰਨ ਦੇ ਲਈ ਜਿਹੜੇ ਲਿਵਿੰਗ ਬੈਨੀਫਿਟ ਪਲਾਨ ਹੈਗੇ ਨੇ, ਜਿਹਦੇ ਵਿੱਚ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਦੋਨੋਂ ਚੀਜ਼ਾਂ ਆਉਂਦੀਆਂ ਨੇ, ਪਰ ਅੱਜ ਮੈਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਾਂਗੀ, ਕਿਉਂਕਿ ਕੈਨੇਡੀਅਨ ਪਾਪੂਲੇਸ਼ਨ ਆਲਮੋਸਟ 37 ਮਿਲੀਅਨ ਤੋਂ ਉੱਪਰ ਹੈਗੀ ਹੈ, ਬਟ ਕੈਨੇਡਾ ਦੇ ਵਿੱਚ ਜਿਹੜੀਆਂ ਕ੍ਰਿਟੀਕਲ ਇਲਨੈਸ ਦੀਆਂ ਪਾਲਿਸੀਜ਼ ਨੇ ਉਹ ਸਿਰਫ 1 ਮਿਲੀਅਨ ਦੇ ਕਰੀਬ ਹੈਗੀਆਂ ਨੇ। ਇਹਦਾ ਰੀਜ਼ਨ ਕੀ ਹੈਗਾ ਕਿ ਲੋਕਾਂ 'ਚ ਅਵੇਅਰਨੈਸ ਨਹੀਂ ਹੈਗੀ, ਸਾਨੂੰ ਇਹ ਲੱਗਦਾ ਕਿ ਨਹੀਂ ਚੌਥੇ ਘਰ ਜਾ ਕੇ ਪ੍ਰੋਬਲਮ ਆਈ ਹੈ, ਸਾਨੂੰ ਤਾਂ ਪ੍ਰੋਬਲਮ ਆਉਣੀ ਨਹੀਂ ਹੈਗੀ, ਅਸੀਂ ਤਾਂ ਸੁਪਰਮੈਨ ਹੈਗੇ ਹਾਂ, ਅਸੀਂ ਇਹ ਸੋਚ ਕੇ ਚੱਲਦੇ ਹਾਂ। ਪਰ ਜਦੋਂ ਤੁਸੀਂ ਸਟੈਟਸ ਦੇਖਦੇ ਹੋ ਨਾ, ਹੁਣ ਕੋਵਿਡ ਦੇ ਨੰਬਰ ਤਾਂ ਐਵਰੀ ਡੇ ਅਪਡੇਟ ਹੋ ਰਹੇ ਨੇ, ਪਰ ਸਾਡੇ ਸਾਹਮਣੇ ਜਿਹੜੇ ਨੇ ਕੈਂਸਰ ਦੇ ਸਟੈਟਸ ਜਾਂ ਹਾਰਟ ਅਟੈਕ ਦੇ ਸਟੈਟਸ, ਉਹ ਸਾਡੇ ਸਾਹਮਣੇ ਅਪਡੇਟਡ ਨਹੀਂ ਹੈਗੇ। ਜੇ ਅਸੀਂ ਕੈਂਸਰ ਦੀ ਗੱਲ ਕਰਦੇ ਹੈਗੇ ਹਾਂ, 2018 ਹੈਗੀ 2 ਸਾਲ ਪਹਿਲਾਂ, ਤੇ 2,06,000 ਨਵੇਂ ਕੇਸ ਆਏ ਨੇ ਕੈਨੇਡਾ ਦੇ ਵਿੱਚ ਕੈਂਸਰ ਦੇ, ਔਰ ਇਹ ਨੰਬਰ ਹਰ ਸਾਲ ਇਨਕਰੀਜ਼ ਹੁੰਦਾ, ਔਰ ਹਰ ਸਾਲ 50,000 ਤੋਂ ਜ਼ਿਆਦਾ ਸਟ੍ਰੋਕ ਹੁੰਦੇ ਨੇ, 75,000 ਤੋਂ ਜ਼ਿਆਦਾ ਜਿਹੜੇ ਨੇ ਉਹ ਹਾਰਟ ਅਟੈਕ ਹੁੰਦੇ ਨੇ। ਸੋ ਹੁਣ ਇਹ ਬਹੁਤ ਵੱਡਾ ਨੰਬਰ ਹੈਗਾ, ਔਰ ਜਦੋਂ ਅਸੀਂ ਨੰਬਰਸ ਦੀ ਗੱਲ ਕਰਦੇ ਹੈਗੇ ਆ, ਚਾਂਸਿਸ ਜਿਹੜੇ ਨੇ ਕੈਂਸਰ ਹੋਣ ਦੇ ਹਰ ਜਿਹੜੇ 2 ਦੇ ਵਿੱਚੋਂ 1 ਪਰਸਨ ਨੂੰ ਚਾਂਸਿਸ ਹੈਗੇ ਨੇ। ਸੋ ਜਦੋਂ ਇੰਨਾ ਸਕੇਰੀ ਨੰਬਰ ਹੈਗਾ, ਸਾਡੀ ਇਹ ਰਿਸਪੋਂਸੀਬਿਲਟੀ ਬਣਦੀ ਹੈਗੀ ਆ ਕਿ ਅਸੀਂ ਆਪਣੇ ਆਪ ਨੂੰ ਕਵਰ ਕਰ ਲਈਏ, ਐਟਲੀਸਟ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਡੇ ਕੋਲ ਇੱਕ ਲੰਬਸਮ ਅਮਾਊਂਟ ਹੋਏ। ਹੁਣ ਕ੍ਰਿਟੀਕਲ ਇਲਨੈਸ ਜਿਹੜੀ ਹੈ, ਅਗਰ ਆਪਾਂ ਨੂੰ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ, ਫੋਰ ਐਗਜ਼ਾਮਪਲ ਤੁਹਾਡੀ 100,000 ਜਾਂ 50,000 ਦੀ ਪਾਲਿਸੀ ਹੈ, ਤਾਂ ਕੰਪਨੀ ਤੁਹਾਨੂੰ ਇੱਕ ਲੰਬਸਮ ਪੇਮੈਂਟ ਕਰ ਦਿੰਦੀ ਹੈ $1,00,000 ਦੀ। ਤੁਸੀਂ ਉਹਨੂੰ ਜਿੱਦਾਂ ਮਰਜ਼ੀ ਯੂਜ਼ ਕਰੋ, ਟੈਕਸ ਫ੍ਰੀ ਪੇਮੈਂਟ ਹੁੰਦੀ ਹੈਗੀ ਹੈ। ਟ੍ਰੀਟਮੈਂਟ ਸਾਡਾ ਹੈਲਥ ਕਾਰਡ ਕਵਰ ਕਰ ਰਿਹਾ, ਸੋ ਉਹਦੇ ਲਈ ਸਾਨੂੰ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਜਿਹੜੇ ਸਾਡੇ ਲਿਵਿੰਗ ਐਕਸਪੈਂਸ ਹੈਗੇ ਨੇ, ਜਿਹੜੇ ਬਿਲਸ ਨੇ, ਮੋਰਗੇਜ ਪੇਮੈਂਟਸ ਨੇ, ਉਹਨਾਂ ਦੇ ਲਈ ਤੁਹਾਡੇ ਕੋਲ $1,00,000 ਤੁਹਾਡੇ ਹੱਥ ਦੇ ਵਿੱਚ ਹੈ, ਤੁਸੀਂ ਉਹਨੂੰ ਜਿੱਦਾਂ ਚਾਹੋ ਯੂਜ਼ ਕਰ ਸਕਦੇ ਹੋ। ਦੂਸਰੀ ਚੀਜ਼ ਕਿ ਅਗਰ ਸਾਨੂੰ ਪ੍ਰੋਬਲਮ ਆਉਂਦੀ ਨਹੀਂ ਹੈਗੀ, ਤਾਂ ਇਸ ਪਲਾਨ ਦਾ ਸਭ ਤੋਂ ਅੱਛਾ ਬੈਨੀਫਿਟ ਇਹ ਹੈ ਕਿ ਇਹ ਮਨੀ ਬੈਕ ਆਪਸ਼ਨ ਦੇ ਨਾਲ ਆਉਂਦਾ ਹੈਗਾ ਕਿ ਅਗਰ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਤੇ ਤੁਸੀਂ ਜਿੰਨੇ ਪੈਸੇ ਦਿੱਤੇ ਨੇ ਸਾਰੇ ਦੇ ਸਾਰੇ ਪੈਸੇ ਆਪਣੇ ਵਾਪਸ ਲੈ ਸਕਦੇ ਹੋ। ਵਾਪਸ ਕਦੋਂ ਲੈਣੇ ਨੇ ਉਹ ਤੁਸੀਂ ਐਪਲੀਕੇਸ਼ਨ ਦੇ ਟਾਈਮ ਡਿਸਾਈਡ ਕਰਨਾ ਹੈ, 20 ਈਅਰ, 15 ਈਅਰ ਜਾਂ 65 ਦੀ ਏਜ ਤੇ। ਇਨ ਕੇਸ ਅਗਰ ਪਰਸਨ ਦੀ ਡੈਥ ਹੋ ਜਾਂਦੀ ਹੈ, ਤਾਂ ਵੀ ਤੁਸੀਂ ਜਿੰਨੇ ਪੈਸੇ ਦਿੱਤੇ ਨੇ ਸਾਰੇ ਦੇ ਸਾਰੇ ਫੈਮਿਲੀ ਨੂੰ ਵਾਪਸ ਕਰ ਦਿੱਤੇ ਜਾਂਦੇ ਨੇ। ਸੋ $1 ਦਾ ਤੁਹਾਨੂੰ ਇਸ ਪਲਾਨ ਦੇ ਵਿੱਚ ਲੋਸ ਨਹੀਂ ਹੁੰਦਾ, ਪਰ ਤੁਸੀਂ ਉਹ ਜਿਹੜੀ ਇੱਕ ਅਨਸਰਟਨ ਚੀਜ਼ ਹੈਗੀ, ਉਸ ਚੀਜ਼ ਦੇ ਲਈ ਕਵਰ ਹੋ ਜਾਂਦੇ ਹੋ ਕਿ ਅਗਰ ਕਦੀ ਪ੍ਰੋਬਲਮ ਆਉਂਦੀ ਹੈ ਤੇ ਤੁਹਾਡੇ ਕੋਲ ਇੱਕ ਲੰਬਸਮ ਅਮਾਊਂਟ ਹੋਏਗਾ। ਕਿਉਂਕਿ ਅਸੀਂ ਕੀ ਕਰਦੇ ਹੈਗੇ ਆ ਕਿ ਆਪਣੇ ਐਸਿਡ ਨੂੰ ਪ੍ਰੋਟੈਕਟ ਕਰਨ ਦੀ ਬਜਾਏ ਆਪਣੇ ਐਸਿਡ ਹੀ ਯੂਜ਼ ਕਰਨੇ ਸ਼ੁਰੂ ਕਰ ਦਿੰਦੇ ਹੈਗੇ ਆ। ਸੋ ਅਗਰ ਤੁਸੀਂ ਐਸਿਡ ਬਣਾਏ ਹੋਏ ਨੇ, ਤਾਂ ਉਹਨਾਂ ਨੂੰ ਪ੍ਰੋਟੈਕਟ ਕਰਨ ਦਾ ਤਰੀਕਾ ਇਹੀ ਹੈ ਕਿ ਇੱਕ ਪ੍ਰੋਪਰ ਪਲੈਨਿੰਗ ਕਰੋ ਕਿ ਅਗਰ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈਗੀ ਹੈ ਤੇ ਅਸੀਂ ਇੱਦਾਂ ਦੇ ਪਲਾਨ ਲਏ ਹੁਣ ਜਿਹੜੀ ਸਾਡੇ ਬਿਹਾਫ ਤੇ ਕੰਮ ਕਰਨ। ਇਹ ਨਾ ਹੋਏ ਕਿ ਜਿਹੜੇ ਤੁਸੀਂ ਪੈਸੇ ਸੇਵ ਕੀਤੇ ਨੇ ਉਹੀ ਤੁਸੀਂ ਯੂਜ਼ ਕਰਨਾ ਸ਼ੁਰੂ ਕਰ ਦਿਓ। ਸੋ ਜ਼ਰੂਰ ਇਹਦੇ ਬਾਰੇ ਥਿੰਕ ਕਰੋ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹਰ ਇੱਕ ਪਰਸਨ, ਚਾਹੇ ਉਹ ਯੰਗ ਏਜ 'ਚ ਹੈ, ਚਾਹੇ ਉਹ ਓਲਡ ਏਜ ਹੈਗਾ, ਹਰ ਇੱਕ ਪਰਸਨ ਨੂੰ ਜ਼ਰੂਰਤ ਹੈਗੀ ਹੈ। ਇਹ ਨਹੀਂ ਹੁੰਦਾ ਕਿ ਅਗਰ ਅਸੀਂ ਅੱਜ ਯੰਗ ਹੈ ਤਾਂ ਸਾਨੂੰ ਪ੍ਰੋਬਲਮ ਨਹੀਂ ਆਉਣੀ। ਪ੍ਰੋਬਲਮ ਕਿਸੇ ਨੂੰ ਵੀ ਆ ਸਕਦੀ ਹੈ। ਕੋਈ ਵੀ ਸਾਡੇ ਲਿਸਨਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕੋਟੇਸ਼ਨ ਲੈਣਾ ਚਾਹੁੰਦੇ ਨੇ, ਤੁਹਾਡੇ ਕੋਈ ਕੁਐਸਚਨ ਕੰਸਰਨ ਨੇ, ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 416-994-7272 416-994-7272 ਜਾਂ ਤੁਹਾਡੇ ਕੋਈ ਹੋਰ ਕੁਐਸਚਨ ਨੇ, ਤੁਸੀਂ ਕੋਈ ਲਾਈਫ, ਡਿਸੇਬਿਲਿਟੀ, ਕ੍ਰਿਟੀਕਲ, ਸੁਪਰ ਵੀਜ਼ਾ, ਵਿਜ਼ਿਟਰ, ਟਰੈਵਲ, ਇਨਵੈਸਟਮੈਂਟ ਪਲਾਨ ਲੈਣਾ ਚਾਹੁੰਦੇ ਹੋ, TFSA RRSP ਓਪਨ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ 416-994-7272 416-994-7272
Thank you, Simran ji.
Thank you, Darwal ji.
416-974-7272 ਇਹਨਾਂ ਨੰਬਰ ਹੈ, ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ 416-994-7272 ਦੇ ਉੱਤੇ। ਅਮਰੀਕਾ ਦੀ ਹਾਊਸ ਸਪੀਕਰ ਨੈਂਸੀ ਪਲੋਸੀ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ ਇੰਪੀਚਮੈਂਟ ਲਈ ਬਿੱਲ ਲਿਆਉਣ ਵਾਸਤੇ ਹਾਊਸ ਅੱਜ ਕਾਰਵਾਈ ਕਰੇਗਾ। ਉਹਨਾਂ ਵਾਈਸ ਪ੍ਰੈਜੀਡੈਂਟ ਤੇ ਕੈਬਨਿਟ ਨੂੰ ਸੱਦਾ ਦਿੱਤਾ ਹੈ ਕਿ ਟਰੰਪ ਨੂੰ ਬਾਹਰ ਕਰਨ ਲਈ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਨ। ਉਹਨਾਂ ਆਖਿਆ ਕਿ ਕੈਪੀਟਲ ਉੱਤੇ ਹਮਲੇ ਤੋਂ ਬਾਅਦ ਟਰੰਪ ਜਮਹੂਰੀਅਤ ਲਈ ਖਤਰਾ ਬਣ ਚੁੱਕੇ ਨੇ। ਟਰੰਪ ਨੂੰ ਪਾਸੇ ਕਰਨ ਲਈ ਚੁਫੇਰਿਓ ਪੈਰੇ ਦਬਾਅ ਤੇ ਚੱਲਦਿਆਂ ਸੋਮਵਾਰ ਤੋਂ ਹਾਊਸ ਵੱਲੋਂ ਕਾਰਵਾਈ ਜਿਹੜੀ ਸ਼ੁਰੂ ਹੋਵੇਗੀ। ਭਾਵ ਅੱਜ ਤੋਂ ਪੈਨਸਿਲਵੇਨੀਆ ਤੋਂ ਰਿਪਬਲਿਕਨ ਸੈਨੇਟਰ ਟੈਟ ਟੂਮੇ ਅਤੇ ਅਲਾਸਕਾ ਤੋਂ ਰਿਪਬਲਿਕਨ ਸੈਨੇਟਰ ਲੀਜ਼ਾ ਮਾਰਕੋਵਸਕੀ ਵੱਲੋਂ ਟਰੰਪ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਹੈ ਤਾਂ ਕਿ ਉਸ ਨੂੰ ਜਲਦ ਤੋਂ ਜਲਦ ਪਾਸੇ ਕੀਤਾ ਜਾ ਸਕੇ। ਆਪਣੇ ਆਫਿਸ ਵਿੱਚ ਟਰੰਪ ਦੇ ਆਖਰੀ 10 ਦਿਨ ਕਾਫੀ ਗੜਬੀ ਵਾਲੇ ਰਹਿਣ ਦੀ ਸੰਭਾਵਨਾ ਹੈ ਤੇ ਨੀਤੀ ਘਾੜਿਆਂ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ 20 ਜਨਵਰੀ ਨੂੰ ਜੋ ਬਾਈਡਨ ਵੱਲੋਂ ਸਹੁੰ ਚੁੱਕੇ ਜਾਣ ਤੋਂ ਪਹਿਲਾਂ ਹੀ ਇਹ ਰਾਸ਼ਟਰਪਤੀ ਕੋਈ ਨਾ ਕੋਈ ਵੱਡਾ ਨੁਕਸਾਨ ਕਰ ਸਕਦਾ ਹੈ। ਆਪਣੇ ਕਲੀਗਸ ਨੂੰ ਲਿਖੇ ਪੱਤਰ ਵਿੱਚ ਪਲੋਸੀ ਨੇ ਆਖਿਆ ਕਿ ਸਾਨੂੰ ਇਸ ਸੰਬੰਧ ਵਿੱਚ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਰਾਸ਼ਟਰਪਤੀ ਸਾਡੇ ਲਈ ਖਤਰਾ ਬਣ ਚੁੱਕਿਆ। ਇਹ ਵੀ ਪਤਾ ਲੱਗਿਆ ਕਿ ਅੱਜ ਪਲੋਸੀ ਦੀ ਲੀਡਰਸ਼ਿਪ ਟੀਮ ਵਾਈਸ ਪ੍ਰੈਜੀਡੈਂਟ ਮਾਈਕ ਪੈਂਸ ਅਤੇ ਕੈਬਨਿਟ ਅਧਿਕਾਰੀਆਂ ਤੋਂ ਟਰੰਪ ਖਿਲਾਫ 25ਵੀਂ ਸੋਧ ਲਿਆਉਣ ਦੀ ਮੰਗ ਕਰੇਗੀ। ਇਸ ਉੱਤੇ ਕੱਲ ਨੂੰ ਵੋਟ ਪਾਏ ਜਾਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪੈਂਸ ਤੇ ਕੈਬਨਿਟ ਕੋਲ ਕਾਰਵਾਈ ਕਰਨ ਲਈ 24 ਘੰਟੇ ਦਾ ਸਮਾਂ ਹੋਵੇਗਾ, ਨਹੀਂ ਤਾਂ ਹਾਊਸ ਇੰਪੀਚਮੈਂਟ ਵੱਲ ਅੱਗੇ ਵਧੇਗਾ। ਦੂਜੇ ਪਾਸੇ ਹਾਊਸ ਡੈਮੋਕਰੇਟਸ ਵੱਲੋਂ ਇੰਪੀਚਮੈਂਟ ਸੰਬੰਧੀ ਆਰਟੀਕਲ ਅੱਜ ਪੇਸ਼ ਕੀਤੇ ਜਾਣ ਦੀ ਸੰਭਾਵਨਾ। ਉਹਨਾਂ ਦੀ ਰਣਨੀਤੀ ਰਾਸ਼ਟਰਪਤੀ ਵੱਲੋਂ ਕੀਤੀਆਂ ਗਈਆਂ ਹਰਕਤਾਂ ਦੀ ਨਿਖੇਧੀ ਕਰਨਾ ਹੈ, ਪਰ ਉਹ ਇੰਪੀਚਮੈਂਟ ਟ੍ਰਾਇਲ ਨੂੰ ਸੈਨੇਟ ਵਿੱਚ 100 ਦਿਨ ਲਈ ਟਾਲਣਾ ਚਾਹੁੰਦੇ ਨੇ। ਇਸ ਲਈ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੂੰ ਆਪਣੀਆਂ ਹੋਰਨਾਂ ਤਰਜੀਹਾਂ ਵੱਲ ਧਿਆਨ ਕੇਂਦਰਿਤ ਕਰਨ ਦਾ ਮੌਕਾ ਮਿਲ ਜਾਵੇਗਾ। ਕਿਉਂ ਚਾਹੁੰਦੇ ਨੇ ਨੈਨਸੀ ਪਲੋਸੀ ਇੰਪੀਚਮੈਂਟ ਕਰਨਾ ਡੋਨਲਡ ਟਰੰਪ ਨੂੰ? ਪਹਿਲਾਂ ਜਦੋਂ ਇੰਪੀਚਮੈਂਟ ਕੀਤੀ ਗਈ ਸੀਗੀ ਔਰ ਉਹਨਾਂ ਦੇ ਉੱਤੇ ਦੋਸ਼ ਲਾਏ ਗਏ ਸਨ, ਬਟ ਹੀ ਵਾਜ ਅਕੁਇਟਡ ਕਿਉਂਕਿ ਉਹਨਾਂ ਦੇ ਇਹਨਾਂ ਦੇ ਪਾਸ ਡੈਮੋਕ੍ਰੈਟਸ ਦੇ ਪਾਸ ਲੋੜੀਂਦੀਆਂ ਵੋਟਾਂ ਨਹੀਂ ਸਨ। ਸੋ ਟੂ ਥਰਡ ਹਾਊਸ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਤੇ ਜਾਂ ਫਿਰ ਟੂ ਥਰਡ ਹਾਊਸ ਦਾ ਮਤਲਬ ਇਹ ਨਹੀਂ ਹੈ ਕਿ ਜਿੰਨੇ ਟੋਟਲ ਹਾਊਸ ਦੇ ਮੈਂਬਰ ਨੇ ਉਹਨਾਂ ਵੱਲੋਂ ਉਹਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਜਿੰਨੇ ਉਸ ਦਿਨ ਪ੍ਰੈਜੈਂਟ ਹੋਣ। ਸੋ ਜੇ ਕੁਝ ਰਿਪਬਲਿਕਨ ਐਬਸੈਂਟ ਰਹਿਣ ਦਾ ਮਨ ਬਣਾ ਲੈਂਦੇ ਨੇ ਤੇ ਜਿਹੜਾ ਹਾਊਸ ਬੈਠਿਆ ਉਸ ਦੇ ਵਿੱਚ ਟੂ ਥਰਡ ਮੈਜੋਰਿਟੀ ਹੋ ਜਾਂਦੀ ਹੈ, ਦੈਨ ਹੀ ਕੈਨ ਕਨਵਿਕਟਡ। ਕਿ ਜੇ ਸਾਰੇ ਦੇ ਸਾਰੇ ਰਿਪਬਲਿਕਨ ਆਉਂਦੇ ਨੇ ਤੇ ਸਾਰੇ ਦੇ ਸਾਰੇ ਰਿਪਬਲਿਕਨ ਡੋਨਲਡ ਟਰੰਪ ਦੇ ਨਾਲ ਫੇਰ ਖੜਦੇ ਨੇ ਤਾਂ ਇੰਪੀਚਮੈਂਟ ਇੱਕ ਵਾਰ ਫੇਰ ਤੋਂ ਕਰਨੀ ਮੁਸ਼ਕਲ ਹੋ ਜਾਵੇਗੀ। ਹੀ ਕੈਨ ਗੈਟ ਅਕੁਇਟਡ ਤੇ ਉਹ ਬਰੀ ਹੋ ਜਾਣਗੇ ਇੰਪੀਚਮੈਂਟ ਤੋਂ। ਸੋ ਹੁਣ ਇਹ ਦੇਖਣਾ ਇਹ ਹੋਵੇਗਾ ਭਾਵੇਂ 10-12 ਰਿਪਬਲਿਕਨਸ ਨੇ ਜਿਹੜੇ ਉਹ ਡੈਮੋਕ੍ਰੈਟਸ ਦੇ ਨਾਲ ਇਸ ਸਮੇਂ ਖੜਨ ਦੀ ਤਿਆਰੀ ਦੇ ਵਿੱਚ ਨੇ, ਪਰ ਬਾਕੀ ਜਿਹੜੇ ਰਿਪਬਲਿਕਨ ਨੇ ਕੁਛ ਡੋਨਲਡ ਟਰੰਪ ਦੀ ਬੋਲੀ ਬੋਲ ਰਹੇ ਨੇ, ਕੁਛ ਚੁੱਪ ਨੇ, ਐਬਸੈਂਟ ਰਹਿਣ ਦੀ ਟਾਂਗ ਦੇ ਵਿੱਚ ਨੇ। ਸੋ ਹੁਣ ਇਹ ਪਤਾ ਲੱਗੇਗਾ ਪਰਸੋਂ ਨੂੰ, ਅੱਜ ਇਹ ਇੰਪੀਚਮੈਂਟ ਦਾ ਆਰਟੀਕਲ ਪੇਸ਼ ਕੀਤਾ ਜਾਵੇਗਾ, ਕੱਲ ਨੂੰ ਇਹਦੇ ਤੇ ਗੱਲਬਾਤ ਹੋਵੇਗੀ, ਫਿਰ ਇਸ ਦੇ ਉੱਤੇ ਵੋਟ ਪਵੇਗੀ। ਵੋਟ ਪੈਣ ਤੋਂ ਬਾਅਦ ਜੇਕਰ ਟੂ ਥਰਡ ਹਾਊਸ ਪ੍ਰੈਜੈਂਟ ਜਿਹੜੇ ਉੱਥੇ ਮੈਂਬਰਸ ਹੋਣਗੇ ਉਹ ਡੋਨਲਡ ਟਰੰਪ ਦੇ ਅਗੇਂਸਟ ਚਲਾ ਜਾਂਦਾ, ਇੰਪੀਚਮੈਂਟ ਦੇ ਹੱਕ ਦੇ ਵਿੱਚ ਚਲਾ ਜਾਂਦਾ, ਤਾਂ ਫਿਰ ਜਾ ਕੇ ਉਹਨਾਂ ਨੂੰ ਇੰਪੀਚ ਕੀਤਾ ਜਾ ਸਕੇਗਾ। ਹੁਣ ਕਿਉਂ ਚਾਹੁੰਦੇ ਨੇ ਇੰਪੀਚ ਕਰਨਾ ਡੋਨਲਡ ਟਰੰਪ ਨੂੰ? ਡੋਨਲਡ ਟਰੰਪ ਨੂੰ ਇੰਪੀਚ ਇਸ ਲਈ ਕਰਨਾ ਚਾਹੁੰਦੇ ਨੇ ਜੇ ਇਫ ਹੀ ਗੈਟ ਕਨਵਿਕਟਡ ਹੀ ਵਿਲ ਬੀ ਬਾਰਡ ਫਰੋਮ ਰੈਸਟ ਆਫ ਹਿਜ਼ ਲਾਈਫ ਟੂ ਹੋਲਡ ਐਨੀ ਪਬਲਿਕ ਆਫਿਸ। ਉੱਥੇ ਕਿਸੇ ਵੀ ਤਰ੍ਹਾਂ ਦੀ ਨਾ ਤਾਂ ਇਲੈਕਸ਼ਨ ਲੜ ਸਕਦਾ, ਨਾ ਕੋਈ ਹੋਰ ਕਿਸੇ ਗਵਰਨਮੈਂਟ ਦੇ ਆਫਿਸ ਦੇ ਵਿੱਚ ਉਹਨੂੰ ਕੋਈ ਪੋਜੀਸ਼ਨ ਹੈ ਜਿਹੜੀ ਦਿੱਤੀ ਜਾ ਸਕਦੀ ਹੈ, ਚਾਹੇ ਵਰਲਡ ਦੇ ਵਿੱਚ ਕਿਤੇ ਅਮੈਰੀਕਾ ਨੂੰ ਰਿਪ੍ਰੈਜੈਂਟ ਕਰਨਾ ਜਾਂ ਫਿਰ ਅਮੈਰੀਕਾ ਦੇ ਵਿੱਚ ਜਾਂ ਕਿਤੇ ਵੀ ਹੈ, ਉਹਨੂੰ ਕੋਈ ਪਬਲਿਕ ਜਿਹੜੀ ਆਫਿਸ ਦੀ ਪੋਜੀਸ਼ਨ ਨਹੀਂ ਮਿਲੇਗੀ। ਇਸ ਲਈ ਚਾਹੁੰਦੇ ਨੇ ਕਿ ਉਸ ਨੂੰ ਇੰਪੀਚ ਕਰ ਦਿੱਤਾ ਜਾਵੇ। ਦੂਸਰਾ ਜਿਹੜਾ ਜ਼ੋਰ ਪਾਇਆ ਜਾ ਰਿਹਾ ਕਿ ਉਹ ਰਿਜ਼ਾਈਨ ਕਰ ਦੇਣ, ਇਸ ਸਮੇਂ ਲਾਂਭੇ ਹੋ ਜਾਣ, ਅਸਤੀਫਾ ਦੇ ਕੇ ਆਪਣਾ ਲਾਂਭੇ ਹੋ ਜਾਣ, ਤੇ ਉਹ ਇਸ ਸਮੇਂ ਲਾਂਭੇ ਵੀ ਨਹੀਂ ਹੋ ਰਹੇ ਗੇ। ਸੋ ਡੋਨਲਡ ਟਰੰਪ ਦਾ ਜੋ ਇਸ ਸਮੇਂ ਰਵੱਈਆ ਉਹ ਅਮੈਰੀਕਾ ਨੂੰ ਕਾਫੀ ਨੁਕਸਾਨਦਾਇਕ ਲੱਗ ਰਿਹਾ ਹੈ, ਔਰ ਨਾਲ ਦੀ ਨਾਲ ਇਹਨਾਂ ਦੇ ਸਾਰੇ ਹੀ ਸੋਸ਼ਲ ਮੀਡੀਆ ਦੇ ਜਿਹੜੇ ਅਕਾਊਂਟ ਨੇ ਉਹ ਸਸਪੈਂਡ ਕਰ ਦਿੱਤੇ ਗਏ ਨੇ। ਇੱਕ ਨਵਾਂ ਅਕਾਊਂਟ ਇਹਨਾਂ ਵੱਲੋਂ ਚਾਲੂ ਕੀਤਾ ਗਿਆ ਸੀਗਾ ਔਰ ਉਹ ਵੀ ਕੈਂਸਲ ਕਰ ਦਿੱਤਾ ਗਿਆ। ਸੋ ਜਿੱਥੇ 83 million ਫਾਲੋਅਰਸ ਹਨ ਇਹਨਾਂ ਦੇ ਟਵਿੱਟਰ ਦੇ ਉੱਤੇ, ਤੇ ਹੁਣ ਡੋਨਲਡ ਟਰੰਪ ਨੂੰ ਆਪਣੀ ਗੱਲ ਕਹਿਣ ਦੇ ਵਿੱਚ ਬੜੀ ਮੁਸ਼ਕਲ ਆ ਰਹੀ ਹੈ, ਤੇ ਨਾਲ ਦੀ ਨਾਲ ਜਿਹੜੀਆਂ ਸੰਸਥਾਵਾਂ ਦੇ ਨਾਲ ਜੁੜੇ ਨੇ ਵਰਲਡ ਲੈਵਲ ਦੇ ਉੱਤੇ ਵੀ ਉਹਨਾਂ ਦੀ ਜਿਹਨਾਂ ਨੂੰ ਇਹ ਸਪੋਰਟ ਕਰਦੇ ਨੇ ਜਾਂ ਪ੍ਰਮੋਟ ਕਰਦੇ ਨੇ ਡਾਇਰੈਕਟਲੀ ਜਾਂ ਫਿਰ ਇਨਡਾਇਰੈਕਟਲੀ, ਉਹਨਾਂ ਦੇ ਵੀ ਵਰਲਡ ਪੱਧਰ ਦੇ ਉੱਤੇ ਜਿਹੜੀ ਇਸ ਸਮੇਂ ਕ੍ਰਿਟੀਸਿਜ਼ਮ ਹੋ ਰਹੀ ਹੈ। ਪ੍ਰਾਊਡ ਬੋਇਜ਼ ਨੂੰ ਅੱਤਵਾਦੀ ਜਥੇਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਲਈ ਟਰੂਡੋ ਸਰਕਾਰ ਵੀ ਇਸ ਸਮੇਂ ਵਿਚਾਰ ਕਰ ਰਹੀ ਹੈ, ਔਰ ਬੀਤੇ ਹਫ਼ਤੇ ਸਾਡੇ ਅੰਟਾਰੀਓ ਦੀ NDP ਪਾਰਟੀ ਵੱਲੋਂ ਡੱਗ ਫੋਰਡ ਵੱਲੋਂ ਵੀ NDP ਪਾਰਟੀ ਵੱਲੋਂ ਪ੍ਰੀਮੀਅਰ ਡੱਗ ਫੋਰਡ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਪ੍ਰਾਊਡ ਬੋਇਜ਼ ਨੂੰ ਡੀਨਾਊਂਸ ਕਰਨ, ਉਸ ਦੀ ਨਿਖੇਧੀ ਕਰਨ, ਤੇ ਹੁਣ ਫੈਡਰਲ ਗਵਰਨਮੈਂਟ ਜਿਹੜੀ ਸਾਡੀ ਟਰੂਡੋ ਸਰਕਾਰ ਆ ਉਹ ਪ੍ਰਾਊਡ ਬੋਇਜ਼ ਨੂੰ ਅੱਤਵਾਦੀ ਜਥੇਬੰਦੀ ਦੀ ਸੂਚੀ ਵਿੱਚ ਸ਼ਾਮਲ ਕਰਨ ਉੱਤੇ ਵਿਚਾਰ ਕਰ ਰਹੀ ਹੈ। ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ, ਸੰਦੀਪ ਜੀ ਕੁਝ ਸੰਦੇਸ਼ ਸਾਂਝੇ ਕਰਨਗੇ, ਉਸ ਤੋਂ ਬਾਅਦ ਬਾਕੀ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੁੰਦੇ ਹਾਂ।
ਜੀ, ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ, ਟਰੱਕਾਂ ਦੀ ਰਿਪੇਅਰ ਤੁਸੀਂ ਕਰਾਉਣੀ ਹੈ ਤਾਂ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ। ਏਸੀ ਦਾ ਕੋਈ ਵੀ ਕੰਮ ਕਰਾਉਣਾ, ਬ੍ਰੇਕ ਐਡਜਸਟਮੈਂਟ ਕਰਾਉਣੀ, ਬੋਬਟੇਲ ਦੀ ਪਾਰਕਿੰਗ ਦੀ ਜ਼ਰੂਰਤ ਆ, 905-790-1291 ਤੇ ਤੁਸੀਂ ਗੱਲਬਾਤ ਜਿਹੜੀ ਆ ਉਹ ਤੁਸੀਂ ਕਰ ਸਕਦੇ ਹੋ ਜੀ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਦੇ ਨਾਲ। ਟੈਕ ਸਪਿਰਿਟ ਸਿਕਿਉਰਿਟੀ ਕੈਮਰੇ, ਵੀਡੀਓ ਡੋਰਬੈਲ ਤੁਸੀਂ ਇੰਸਟਾਲ ਕਰਾਉਣੇ ਨੇ ਤਾਂ ਟੈਕ ਸਪਿਰਿਟ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਪ੍ਰੋਫੈਸ਼ਨਲ ਭਰੋਸੇਮੰਦ ਰਿਲਾਇਬਲ ਸੇਵਾਵਾਂ ਦੇ ਲਈ 905-621-4100 ਇਹਨਾਂ ਦਾ ਨੰਬਰ ਹੈ ਜੀ। 905-621-4100 ਬ੍ਰੈਂਪਟਨ ਟੈਕਸ ਪੇਰਟ ਵਾਲਿਆਂ ਦਾ ਨੰਬਰ 905-621-4100 ਬ੍ਰੈਂਪਟਨ ਦੇ ਵਿੱਚ ਇਹਨਾਂ ਦੀ ਲੋਕੇਸ਼ਨ 8770 ਦਾ ਗੋਰ ਰੋਡ ਯੂਨਿਟ ਨੰਬਰ 7 ਦੇ ਵਿੱਚ ਸਥਿਤ ਨੇ ਤੁਹਾਨੂੰ ਸਪੀਕਰ ਚਾਹੀਦੇ ਨੇ ਹੋਮ ਆਫਿਸ ਪ੍ਰੋਡਕਟ ਚਾਹੀਦੇ ਨੇ ਟੀਵੀ ਚਾਹੀਦੇ ਨੇ ਟੀਵੀ ਸੈਕਸ਼ਨ ਦੇ ਵਿੱਚ ਬਹੁਤ ਸਾਰੇ ਟੀਵੀਜ਼ ਇਹਨਾਂ ਕੋਲ ਨੇ ਤੁਸੀਂ ਵਿਜ਼ਿਟ ਕਰਨਾ ਜੀ 8770 ਦਾ ਗੋਰ ਰੋਡ ਯੂਨਿਟ ਨੰਬਰ 7 ਕਰਵਸਾਈਡ ਪਿਕਅਪ ਜਿਹੜੀ ਆ ਉਹ ਅਵੇਲੇਬਲ ਆ ਤੁਸੀਂ ਇਹਨਾਂ ਦੀ ਵੈਬਸਾਈਟ taxspirit.com ਤੇ ਵਿਜ਼ਿਟ ਕਰ ਸਕਦੇ ਹੋ ਬਹੁਤ ਸਾਰੇ ਟੀਵੀ ਸੈਕਸ਼ਨ ਦੇ ਵਿੱਚ ਨੇ ਡਿਸਕਾਊਂਟ ਆਫਰ ਚੱਲ ਰਹੇ ਨੇ ਜ਼ਰੂਰ ਕਾਲ ਕਰੋ 905-621-4100 ਇਹਨਾਂ ਦਾ ਨੰਬਰ ਹੈ ਜੀ ਔਰ ਆਰ ਬੀ ਬਿਲਡਿੰਗ ਸਪਲਾਈ ਕੰਟਰੈਕਟਰ ਭਰਾ ਜ਼ਰੂਰ ਧਿਆਨ ਦੇਣ ਇੱਕ ਵਾਰੀ ਜ਼ਰੂਰ ਤੁਸੀਂ ਇਹਨਾਂ ਦੇ ਵਿਜ਼ਿਟ ਕਰੋ ਬਹੁਤ ਸਾਰੇ ਔਫਰ ਲੋਅ ਪ੍ਰਾਈਸ 'ਤੇ ਇਸ ਵਕਤ ਜਿਹੜਾ ਕੰਸਟਰਕਸ਼ਨ ਦਾ ਸਮਾਨ ਦਿੱਤਾ ਜਾ ਰਿਹਾ ਇਹਨਾਂ ਵੱਲੋਂ 905-454-8000 ਡੋਰ ਬੇਸਬੋਰਡ ਡਰਾਈਵਾਲ ਮੱਡ ਪਲੰਬਿੰਗ ਐਚ ਵੈਕ ਇੰਸੂਲੇਸ਼ਨ ਹਾਰਡਵੁੱਡ ਲੈਮੀਨੇਟ ਵਿਨਾਇਲ ਟਾਇਲ ਬੈਕਸਪਲੈਸ਼ ਸਟੋਨ ਜਾਂ ਵੈਨਿਟੀਜ਼ ਕੋਈ ਵੀ ਤੁਹਾਨੂੰ ਸਮਾਨ ਚਾਹੀਦਾ ਆ ਜ਼ਰੂਰ 905-454-8000 ਤੁਸੀਂ ਗੱਲਬਾਤ ਕਰ ਸਕਦੇ ਹੋ ਜਾਂ ਤੁਸੀਂ ਵਿਜ਼ਿਟ ਕਰਨਾ ਜੀ 80 ਹੇ ਰੋਡ ਯੂਨਿਟ ਨੰਬਰ 1-3 ਦੇ ਵਿੱਚ ਪ੍ਰੈਸਟਨ ਕੰਸਟਰਕਸ਼ਨ ਤੁਸੀਂ ਕੋਈ ਘਰ ਕਸਟਮਾਈਜ਼ ਘਰ ਬਣਾਉਣਾ ਚਾਹੁੰਦੇ ਹੋ ਟੈਰੀਅਨ ਰਜਿਸਟਰਡ ਕੰਪਨੀ ਆ ਪ੍ਰੈਸਟਨ ਕੰਸਟਰਕਸ਼ਨ ਬਹੁਤ ਵਧੀਆ ਕੰਮ ਕਰਦੇ ਨੇ ਤੁਸੀਂ ਇਹਨਾਂ ਦੇ ਪਿਛਲੇ ਜਿਹੜੇ ਕੀਤੇ ਕੰਮ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਜਾ ਕੇ www.prestonconstruction.ca ਉਸ 'ਤੇ ਵਿਜ਼ਿਟ ਕਰਕੇ ਤੁਸੀਂ ਇਹਨਾਂ ਦੁਆਰਾ ਜਿਹੜੇ ਪਹਿਲਾਂ ਕੀਤੇ ਗਏ ਕੰਮ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਫਿਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 905-747-4587 ਇਹਨਾਂ ਦਾ ਨੰਬਰ 905-747-4587 'ਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਜੀ ਜੀ ਭਾਅ ਜੀ
ਜੀ ਹਾਂ ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਧਦੇ ਨੇ ਚੰਦੀਪ ਬਰਾੜ ਜੀ ਵੀ ਸਾਡੇ ਨਾਲ ਹੋਰ ਦਿੱਤੇ ਨੇ ਉਹਨਾਂ ਨੂੰ ਵੀ 2 ਮਿੰਟ ਆਉਣੇ ਦਿੱਤੇ ਰਵਾਂਗਾ ਇੱਕ ਵਾਰੀ ਫਿਰ ਮੈਂ ਦੱਸਦਾ ਕਿ ਬੀਤੇ ਦਿਨੀ ਮੋਗਾ ਸ਼ਹਿਰ ਦੇ ਲਾਗਿਓ ਪਿੰਡ ਮਾਛੀਗੇ ਤੋਂ ਆਈ ਇੱਕ ਲੜਕੀ ਜੋ ਇਸ ਸਮੇਂ ਕਸਟੋਗਾ ਕਾਲਜ ਦੇ ਵਿੱਚ ਪੜ੍ਹ ਰਹੀ ਸੀ ਐਕਸੀਡੈਂਟ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ ਜਿੱਥੇ ਉੱਥੇ ਉਹਨਾਂ ਦਾ ਆਪਣੇ ਇੱਥੇ ਸੰਸਕਾਰ ਕੀਤਾ ਗਿਆ ਉਹਨਾਂ ਦੇ ਪੇਰੈਂਟਸ ਇੱਥੇ ਆਏ ਸੀ ਲੇਕਿਨ ਇੱਥੇ ਆਉਂਦੇ ਹੀ ਉਹਨਾਂ ਨੂੰ ਕੋਰੋਨਾ ਹੋ ਗਿਆ ਸੋ ਉਸ ਕਰਕੇ ਵੀ ਉਹ ਕਾਫੀ ਇਸ ਸਮੇਂ ਪਰਿਵਾਰ ਇਹ ਮੁਸ਼ਕਲ ਦੇ ਵਿੱਚ ਹੈ ਉਹਨਾਂ ਦੇ ਲਈ ਥੋੜ੍ਹਾ ਜਿਹਾ ਫੰਡ ਰੇਜ ਕੀਤਾ ਜਾ ਰਿਹਾ ਪਰਿਵਾਰ ਦੇ ਲਈ ਇਸ ਨੂੰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਵੀ ਤੇ gofundme.com ਤੋਂ ਜਾ ਕੇ ਉੱਥੇ ਪੈਸੇ ਦੇ ਸਕਦੇ ਹੋ ਬੜਾ ਵਧੀਆ ਤੇ ਸਿਕਿਓਰ ਇਹ ਪ੍ਰੋਸੈਸ ਹੈ ਜਾਂ ਫਿਰ ਇੱਥੇ ਤੁਸੀਂ ਕਾਲ ਕਰ ਸਕਦੇ ਹੋ ਹੈਰੀ ਸਰਾਂ ਸਾਹਿਬ ਨੂੰ 905-531-7726 905-531-7726 ਇਹਨਾਂ ਦਾ ਨੰਬਰ ਹੈ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 905-531-7726 ਦੇ ਉੱਤੇ ਔਰ ਮੇਰੇ ਨਾਲ ਇਸ ਸਮੇਂ ਪਾਰਸਦੀਪ ਜੀ ਨਾਲ ਪਹਿਲਾਂ ਗੱਲ ਕਰੀਏ ਫਿਰ ਉਸ ਤੋਂ ਬਾਅਦ ਬਰਾੜ ਸਾਹਿਬ ਪਾਰਸਦੀਪ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ ਥੈਂਕ ਯੂ ਗਰਵਾਲ ਸਾਹਿਬ ਤੇ ਰੇਡੀਓ ਸੁਣ ਦੇ ਸਾਰੇ ਸਰੋਤਿਆਂ ਨੂੰ ਕਾਲ ਮੋਰਗੇਜ ਤੋਂ ਮੇਰੇ ਪਾਰਸਦੀਪ ਸਿੰਘ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ
ਜੀ ਤੇ ਗਰਵਾਲ ਸਾਹਿਬ ਗੱਲਬਾਤ ਅੱਜ ਕਰਾਂਗੇ ਜੀ ਸਟੂਡੈਂਟ ਰੈਂਟਲਸ ਦੇ ਬਾਰੇ ਚ ਤੇ ਇੱਥੇ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਸਮਝਦਾ ਜੀ ਕਿ ਬਹੁਤ ਸਾਰੇ ਬੈਂਕ ਜਾਂ ਲੈਂਡਰ ਜਿੱਥੇ ਪਹਿਲਾਂ ਹੀ ਸਟੂਡੈਂਟ ਰੈਂਟਲਸ ਨੂੰ ਫਾਈਨੈਂਸ ਕਰਨ ਦੇ ਵਿੱਚ ਇੰਨੇ ਇੰਟਰਸਟਿਡ ਨਹੀਂ ਹੁੰਦੇ ਸੀਗੇ ਹੁਣ ਨਵੀਆਂ ਚੇਂਜਸ ਆਉਣ ਤੋਂ ਬਾਅਦ ਬਹੁਤ ਸਾਰੇ ਬੈਂਕ ਦੇ ਸਟੂਡੈਂਟ ਨੇ ਸਟੂਡੈਂਟ ਰੈਂਟਲਸ ਨੂੰ ਫਾਈਨੈਂਸ ਕਰਨਾ ਆਲਮੋਸਟ ਬੰਦ ਕਰ ਦਿੱਤਾ ਹੈ ਕੁਛ ਇੱਕ ਬੈਂਕ ਹੈਗੇ ਨੇ ਜੀ ਜਿਹੜੇ ਤੁਹਾਡੀ ਕਿਸੇ ਹੋਰ ਪ੍ਰੋਪਰਟੀ ਦੇ ਲੀਨ ਪਾ ਕੇ ਸਟੂਡੈਂਟ ਰੈਂਟਲਸ ਤੇ ਮੋਰਗੇਜ ਕਰ ਦਿੰਦੇ ਨੇ ਪਰ ਇਹ ਕੋਈ ਬਹੁਤ ਆਈਡੀਅਲ ਤਰੀਕਾ ਨਹੀਂ ਹੈਗਾ ਜੀ ਸਟੂਡੈਂਟ ਰੈਂਟਲਸ ਨੂੰ ਫਾਈਨੈਂਸ ਕਰਨ ਦਾ ਪਰ ਅਕਾਲ ਮੋਰਗੇਜਸ ਤੇ ਸਾਡੇ ਨਾਲ ਜਿਹੜੇ ਲੈਂਡਰ ਜੁੜੇ ਹੋਏ ਨੇ ਜੀ ਉਹ ਬਹੁਤ ਕੰਪੈਟੀਟਿਵ ਰੇਟ ਤੇ ਬਿਨਾਂ ਤੁਹਾਡੀ ਕਿਸੇ ਹੋਰ ਪ੍ਰੋਪਰਟੀ ਦੇ ਲੀਨ ਪਾ ਕੇ ਸਟੂਡੈਂਟ ਰੈਂਟਲ ਪ੍ਰੋਪਰਟੀਜ਼ ਨੂੰ ਸਿਰਫ 15-20% ਡਾਊਨ ਪੇਮੈਂਟ ਦੇ ਨਾਲ ਫਾਈਨੈਂਸ ਕਰਦੇ ਨੇ ਜੀ ਤੇ ਇੱਥੇ ਮੈਂ ਵੀ ਦੱਸਣਾ ਜ਼ਰੂਰੀ ਸਮਝਦਾ ਕਿ ਸਟੂਡੈਂਟ ਰੈਂਟਲਸ ਨੂੰ ਸਟੂਡੈਂਟ ਰੈਂਟਲਸ ਤੇ ਅਸੀਂ ਤੁਹਾਨੂੰ 40 ਸਾਲ ਤੱਕ ਦੀ ਐਮਰਟਾਈਜੇਸ਼ਨ ਲੈ ਕੇ ਦੇ ਸਕਦੇ ਹਾਂ ਜੀ ਕੋਈ ਵੀ ਹੋਰ ਬੈਂਕ 40 ਸਾਲ ਦੀ ਐਮਰਟਾਈਜੇਸ਼ਨ ਨਹੀਂ ਕਰਦਾ ਹੁਣ ਜੇਕਰ ਆਪਾਂ 25 ਸਾਲ ਤੇ 40 ਸਾਲ ਦੀ ਐਮਰਟਾਈਜੇਸ਼ਨ ਦਾ ਕੰਪੈਰੀਜ਼ਨ ਕਰੀਏ ਤਾਂ $1,00,000 ਦੀ ਮੋਰਗੇਜ ਪਿੱਛੇ ਤੁਹਾਡੀ ਮੰਥਲੀ ਇੰਸਟਾਲਮੈਂਟ ਦੇ ਵਿੱਚ ਲਗਭਗ $100 ਦਾ ਫਰਕ ਪੈ ਜਾਂਦਾ ਜੀ ਸੋ ਜੇ ਕਿਸੇ ਭੈਣ ਭਰਾ ਨੇ $4,00,000 ਦੀ ਮੋਰਗੇਜ ਲੈਣੀ ਹੈ ਤਾਂ ਉਹਦੇ ਵਿੱਚ ਲਗਭਗ $400 ਕਿਸ਼ਤ ਘੱਟ ਬਣਦੀ ਹੈ ਤੇ ਅੱਜ ਕੱਲ੍ਹ ਬੜਾ ਟ੍ਰੈਂਡ ਚੱਲ ਰਿਹਾ ਜੀ ਲੰਡਨ ਕਿਚਨਰ ਵਾਟਰਲੂ ਕੈਂਬਰਿਜ ਬ੍ਰੈਂਟਫੋਰਡ ਵੁੱਡਸਟਾਕ ਵਾਲੀ ਸਾਈਡ ਦੇ ਉੱਤੇ ਗਰੰਟਿਡ ਇਨਕਮ ਦੇ ਨਾਲ ਸਟੂਡੈਂਟ ਰੈਂਟਲਸ ਆ ਜਿਹੜੇ ਉਹ ਵੇਚੇ ਜਾ ਰਹੇ ਆ ਜੀ ਪਿਛਲੇ ਕੁਛ ਦਿਨਾਂ ਦੇ ਵਿੱਚ ਅਸੀਂ ਬਹੁਤ ਸਾਰੇ ਸਟੂਡੈਂਟ ਰੈਂਟਲਸ ਤੇ ਮੋਰਗੇਜ ਕਰਵਾ ਕੇ ਦਿੱਤੀ ਹੈ ਤੇ ਬਹੁਤ ਸਾਰੇ ਭੈਣ ਭਰਾਵਾਂ ਦੀ ਮਦਦ ਕੀਤੀ ਹੈ ਸੋ ਉਹ ਸਾਰੇ ਭੈਣ ਭਰਾ ਜਿਨ੍ਹਾਂ ਨੂੰ ਇਸ ਸੰਬੰਧੀ ਵਧੇਰੇ ਜਾਣਕਾਰੀ ਚਾਹੀਦੀ ਹੈ ਜੀ ਉਹ ਅਕਾਲ ਮੋਰਗੇਜਸ ਤੇ ਮੇਰੇ ਪਰਸਦੀਪ ਸਿੰਘ ਨਾਲ ਮੇਰੀ ਡਾਇਰੈਕਟ ਲਾਈਨ 416-621-6000 ਤੇ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ
416-621-6000 ਪਰਸਦੀਪ ਜੀ ਦਾ ਨੰਬਰ ਹੈ ਅਕਾਲ ਮੋਰਗੇਜ ਤੋਂ ਔਰ ਜਿੱਥੇ ਤੁਹਾਨੂੰ ਇਹ ਸਟੂਡੈਂਟ ਰੈਂਟਲ ਦੇ ਉੱਤੇ ਮੋਰਗੇਜ ਲੈ ਕੇ ਦਿੰਦੇ ਨੇ ਉਸ ਦੇ ਨਾਲ ਨਾਲ ਵੱਖ ਵੱਖ ਹੋਰ ਮੋਰਗੇਜ ਦਾ ਕੋਈ ਵੀ ਤੁਹਾਡਾ ਇਸ਼ੂ ਹੈ ਤੇ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ 416 621 6000 ਇਹਨਾਂ ਨੰਬਰ ਹੈ। ਕੁਛ ਹੋਰ ਕਹਿਣਾ ਚਾਹੋ ਪਾਜ਼ਿਟਿਵ ਜੀ?
ਜੀ ਗਰੇਵਾਲ ਸਾਹਿਬ, ਜਿੱਦਾਂ ਮੈਂ ਹਰ ਵਾਰੀ ਤੁਹਾਡੇ ਪ੍ਰੋਗਰਾਮ ਤੇ ਕਹਿੰਦਾ ਜੀ ਕਿ ਅਕਾਲ ਮੋਰਗੇਜ ਤੇ ਤੁਹਾਡੀ ਫਾਈਲ ਦੇ ਕੇ ਜੇ ਅਸੀਂ ਇੱਕ ਵਾਰੀ ਹਾਂ ਕਰ ਦਈਏ ਅਸੀਂ ਆਪਣੇ ਵਾਅਦੇ ਤੇ ਜ਼ਰੂਰ ਪੂਰੇ ਉਤਰਦੇ ਹਾਂ ਜੀ। ਅਕਾਲ ਮੋਰਗੇਜ ਤੇ ਹਾਂ ਦਾ ਮਤਲਬ ਹੈ ਜੀ ਇੱਟ ਵਰਗਾ ਪੱਕਾ ਵਾਅਦਾ।
ਥੈਂਕ ਯੂ ਜੀ। 416 6000 ਇਹਨਾਂ ਦਾ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦਾ ਸੰਪਰਕ ਕਰ ਲੈਣਾ। ਔਰ ਬਰਾੜ ਸਾਹਿਬ ਨੇ ਮੇਰੇ ਨਾਲ, ਬਰਾੜ ਸਾਹਿਬ ਕੀ ਹੈ ਪ੍ਰੋਗਰਾਮ ਵਿੱਚ?
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਮੈਂ ਖਬਰ ਤੋਂ ਲੇਟ ਹੋ ਗਿਆ, 9:20 ਤੇ ਖਬਰਾਂ ਆਪਾਂ ਪਲੇ ਕਰਦੇ ਆ।
ਮੈਂ ਮਿੰਟ ਕੀ ਲੈਣਾ ਜੀ ਤੁਹਾਡਾ
ਜੀ? ਹਾਂਜੀ
ਗਰੇਵਾਲ ਸਾਹਿਬ, ਇੱਥੇ ਲੋਹੜੀ ਦੇ ਸੰਬੰਧ ਦੇ ਵਿੱਚ ਇੱਕ ਬੜਾ ਵਿਲੱਖਣ ਪ੍ਰੋਗਰਾਮ ਕੀਤਾ ਜਾ ਰਿਹਾ ਸ਼ੋਪਰਸ ਵਰਲਡ ਦੇ ਸਾਹਮਣੇ। ਸਾਰਿਆਂ ਨੂੰ ਪਤਾ ਕਿ ਕਿਸਾਨ ਬਿੱਲਾਂ ਦੇ ਸੰਬੰਧੀ ਲੋਕਾਂ ਦੇ ਮਨਾਂ ਦੇ ਵਿੱਚ ਬੜੀ ਰਿਜੈਂਟਮੈਂਟ ਆ, ਬੜਾ ਰੋਹ ਆ। ਲੋਹੜੀ ਵਾਲੇ ਦਿਨ ਸ਼ਾਮ ਨੂੰ 4:30 ਤੋਂ ਲੈ ਕੇ 7 ਤੱਕ ਉਹ ਬਿੱਲਾਂ ਦੀਆਂ ਜਿਹੜੀਆਂ ਕਾਪੀਆਂ ਨੇ ਫਾੜੀਆਂ ਜਾਣਗੀਆਂ ਇੱਥੇ ਚੌਂਕ ਦੇ ਵਿੱਚ। ਵੈਸੇ ਇਹ ਚੌਂਕ ਤੇ ਹਰ ਸਨਿਚਰ ਐਤਵਾਰ ਇਕੱਠ ਹੁੰਦਾ ਹੀ ਆ 150-200 ਦਾ, ਕੋਵਿਡ ਦੀਆਂ ਇੰਸਟਰਕਸ਼ਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲੋਕਾਂ ਨੇ ਇਹ ਲੋਹੜੀ ਮਨਾਉਣੀ ਆ ਜੀ। ਦੋਸਤੋ ਤੁਸੀਂ ਉੱਥੇ ਜ਼ਰੂਰ ਪਹੁੰਚਣਾ, ਮੇਰੀ ਡਿਊਟੀ ਲਾਈ ਸੀਗੀ ਕਮੇਟੀ ਵਾਲਿਆਂ ਨੇ ਵੀ ਤੂੰ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਦੱਸਣਾ ਇਹ ਸੁਨੇਹਾ ਅੱਗੇ ਦੀ ਅੱਗੇ ਪਹੁੰਚਾਉਣਾ। ਯਾਦ ਰੱਖਿਓ ਦੋਸਤੋ 4:30 ਤੋਂ ਲੈ ਕੇ 7 ਤੱਕ ਸ਼ੋਪਰਸ ਵਰਲਡ ਦੇ ਕੋਨੇ ਦੇ ਉੱਤੇ ਇਹ ਬਿੱਲਾਂ ਦੀਆਂ ਕਾਪੀਆਂ ਜਿਹੜੀਆਂ ਫਾੜੀਆਂ ਜਾਣੀਆਂ। ਬਾਕੀ ਹਰ ਰੋਜ਼ ਰੈਲੀਜ਼ ਹੋ ਰਹੀਆਂ, ਤੁਸੀਂ ਸ਼ਮੂਲੀਅਤ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ। ਤੁਹਾਡਾ ਵੀ
ਸਾਹਿਬ, ਕੋਵਿਡ-19 ਬਾਰੇ ਜਿੰਨਾ ਮਰਜ਼ੀ ਕਹੀ ਚੱਲੋ, ਜਿੰਨੇ ਮੈਂ ਪ੍ਰੋਟੈਸਟ ਦੇਖੇ ਆ, ਜਿੰਨਾ ਕੁਛ ਮੈਂ ਦੇਖ ਰਿਹਾ, ਰੈਲੀਆਂ ਦੇਖ ਰਿਹਾ, ਕੋਈ ਕੋਵਿਡ-19 ਦਾ ਖਿਆਲ ਨਹੀਂ ਰੱਖਿਆ ਜਾਂਦਾ ਗਾ।
ਜਿਹੜੀਆਂ ਰੈਲੀਆਂ,
ਜਿੰਨੀਆਂ ਵੀਡੀਓ ਮੈਨੂੰ ਦਿਖਾ ਦਿਓਗੇ ਤੇ ਕੋਵਿਡ-19 ਦਾ ਕੋਈ ਖਿਆਲ ਰੱਖਿਆ ਜਾਂਦਾ ਹੈ?
ਜਿਹੜੀਆਂ ਰੈਲੀਆਂ ਅਸੀਂ ਕਰਦੇ ਹਾਂ ਜੀ, ਮੈਂ ਬਾਰ ਬਾਰ ਉਹਦੀ ਗੱਲ ਕਰਦੇ ਹਾਂ, ਅਸੀਂ 3-4 ਫੁੱਟ ਦੇ ਫਾਸਲੇ ਦੇ ਉੱਤੇ ਜ਼ਰੂਰ ਖੜਦੇ ਹਾਂ, ਸਟੇਜ ਤੋਂ ਬਾਰ ਬਾਰ ਅਨਾਊਂਸ ਕਰਦੇ ਹਾਂ ਜੀ ਇਸ ਗੱਲ ਨੂੰ, ਤੇ ਹੁਣ ਵੀ ਅਸੀਂ
ਸਮੇਂ ਲਈ ਖੜਦੇ ਹਾਂ, ਫਿਰ ਨਾਲ ਦੀ ਇੱਕ ਦੂਜੇ ਦੇ ਲੰਘਦੇ ਹਾਂ, ਮਿੰਟਾਂ ਦੇ ਵਿੱਚ ਹੀ ਮਿਕਸ ਅਪ ਹੋ ਕੇ ਦੂਜੇ ਪਾਸੇ ਹੋ ਜਾਂਦੇ ਹਾਂ, ਤੇ ਨੋ ਪਰਮਾਨੈਂਟ ਕਿ ਵੀ ਅਸੀਂ ਇੱਕ ਗੈਪ ਦੇ ਉੱਤੇ ਖੜੇ ਹਾਂ ਤੇ ਦੂਸਰਾ ਉਹਨੇ ਗੈਪ ਦੇ ਉੱਤੇ ਖੜਾ, ਤੇ ਅਸੀਂ ਸਾਰੀ ਰੈਲੀ ਦੇ ਦੌਰਾਨ ਇੱਕ ਦੂਜੇ ਦੇ ਬਿਲਕੁਲ ਲਾਗੇ ਨਹੀਂ ਆਉਂਦੇ ਜਾਂ ਇੱਕ ਦੂਜੇ ਨੂੰ ਟੱਚ ਨਹੀਂ ਕਰਦੇ, ਜਿਹੜਾ ਮਾਈਕ ਇੱਕ ਬੰਦੇ ਨੇ ਫੜਿਆ ਦੂਸਰਾ ਉਹਨੂੰ ਸੈਨੇਟਾਈਜ਼ ਕਰਕੇ ਫੜਦਾ ਆ, ਜਾਂ ਫਿਰ ਕੋਈ ਹੋਰ, ਇਹ ਗੱਲਾਂ ਨੇ ਹੁਣ ਇਹ ਆਪਣੀਆਂ ਵੀ
ਕੋਵਿਡ। ਗਰੇਵਾਲ ਸਾਹਿਬ, ਘੱਟੋ ਘੱਟ ਜਿਹੜੇ ਵੱਡੇ, ਘੱਟੋ ਘੱਟ ਜਿਹੜੇ ਵੱਡੇ ਸਟੋਰ ਨੇ ਜਿੱਥੇ ਸੇਲਸ ਲੱਗੀਆਂ ਹੁੰਦੀਆਂ ਨਵੇਂ ਸਾਲ ਤੇ ਕ੍ਰਿਸਮਸ ਦੀਆਂ, ਜਿੰਨਾ ਕੁ ਫਰਕ ਉਹਨਾਂ 'ਚ ਹੁੰਦਾ ਉਹਦੇ ਨਾਲੋਂ 3 ਗੁਣਾ ਫਰਕ ਜ਼ਰੂਰ ਹੁੰਦਾ ਜੀ।
ਕੁਛ ਕਹੀ ਚੱਲੋ, ਸਟੋਰਾਂ ਦੀ ਗੱਲ ਕਰ ਲਓ, ਭਾਵੇਂ ਇੱਥੇ ਦੀ ਗੱਲ ਕਰ ਲਓ, ਸਟੋਰਾਂ ਦੇ ਉੱਤੇ ਲੱਕ ਸਮਝਾਈ ਚੱਲੋ ਗਾਹਕਾਂ ਨੂੰ ਕਿ ਵੀ ਜਿਹੜੀ ਚੀਜ਼ ਤੁਸੀਂ ਲੈਣੀ ਹੈ ਉਹ ਚੱਕ ਕੇ ਤੁਸੀਂ ਆਪਣੀ ਟੋਕਰੀ 'ਚ ਰੱਖਣੀ ਹੈ, ਨਾ ਕਿ ਉਹਨੂੰ ਚੱਕ ਕੇ ਦੇਖ ਦੁੱਖ ਕੇ ਫਿਰ ਉੱਥੇ ਰੱਖ ਦੇਣੀ ਹੈ, ਜਾਂ ਫਿਰ ਉਹਦੇ ਆਸੇ ਪਾਸੇ ਨਿਹਾਰ ਕੇ ਫਿਰ ਉੱਥੇ ਰੱਖ ਦੇਣੀ ਹੈ, ਗਾਂ ਵਾਲੇ ਦੇ ਲਈ ਉਹਦੇ ਆ ਕੇ ਦੇਖਣੀ ਹੈ। ਸੋ ਵੀ ਆਰ ਫੇਲਿੰਗ ਟੂ ਸਟੋਪ ਦ ਸਪਰੈਡ ਆਫ ਕੋਵਿਡ-19। 4,000 ਤੱਕ ਨੰਬਰ ਆ ਜਿਹੜੇ ਪਹੁੰਚ ਚੁੱਕੇ ਨੇ। ਰਹਿਣੀ ਹੋ ਲੋਹੜੀ ਦੇ ਉੱਤੇ ਤੁਹਾਨੂੰ ਮੁਬਾਰਕਬਾਦ, ਤੁਸੀਂ ਤੁਹਾਡੀ ਰੈਲੀ ਇਹ ਸ਼ੋਪਰ ਡਰੱਗ ਮਾਰਟ ਦੇ ਵਿੱਚ, ਸ਼ੁਭ ਇੱਛਾਵਾਂ ਤੁਹਾਨੂੰ ਇਹਦੇ ਲਈ।
ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ
ਜੀ, ਸਤਿ ਸ਼੍ਰੀ ਅਕਾਲ। ਤੇ ਹੁਣ ਸਮਾਂ ਹੋ ਗਿਆ ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਤੋਂ, ਖਬਰਾਂ ਅਸੀਂ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ, ਗੱਲਬਾਤ ਕਰਾਂਗਾ। ਤੁਹਾਡਾ ਓਪੀਨੀਅਨ ਮੈਂ ਲੈਣਾ ਚਾਹਾਂਗਾ ਕਿ ਜਿਸ ਤਰ੍ਹਾਂ ਕੱਲ ਖਬਰ ਜੋ ਆਈ ਹੈ ਕਿ ਪਾਰਟੀ ਨੇ, ਕੰਜ਼ਰਵੇਟਿਵ ਪਾਰਟੀ ਨੇ, ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਸੰਭਾਵੀ ਉਮੀਦਵਾਰ ਰਮਨਦੀਪ ਬਰਾੜ ਨੂੰ ਇੱਕ ਪ੍ਰਾਈਵੇਟ ਸਿਟੀਜ਼ਨ ਕਹਿ ਕੇ ਇੱਕ ਫਾਸਲਾ ਉਸ ਤੋਂ ਬਣਾ ਲਿਆ। ਇਹ ਤੋਂ ਲੱਗਦਾ ਹੈ ਕਿ ਸ਼ਾਇਦ ਹੀ ਰਮਨਦੀਪ ਬਰਾੜ ਦਾ ਨਾਂ ਆਉਣ ਵਾਲੀ ਨੋਮੀਨੇਸ਼ਨ ਦੇ ਲਈ ਕਲੀਅਰ ਹੋਵੇ। ਪਰ ਦੂਸਰੇ ਪਾਸੇ ਜੇ ਅਸੀਂ ਗੱਲ ਕਰਦੇ ਹਾਂ ਰਮਨਦੀਪ ਬਰਾੜ ਦਾ ਇਸ ਫਾਰਮ ਪ੍ਰੋਟੈਸਟ ਦੇ ਹੱਕ ਦੇ ਵਿੱਚ ਭਾਰਤ ਜਾਣ ਦੇ ਉੱਤੇ ਅਗਰ ਪਾਰਟੀ ਉਸਨੂੰ ਨਾ ਕਰਦੀ ਹੈ ਤਾਂ ਕੀ ਪਾਰਟੀ ਦਾ ਅਪੀਲ ਖੇਤਰ ਦੇ ਵਿੱਚ ਅਕਸ ਆ ਜਿਹੜਾ ਉਹ ਵਿਗੜੇਗਾ? ਕੀ ਤੁਸੀਂ ਪਾਰਟੀ ਨੂੰ ਚੰਗਾ ਕਹੋਗੇ ਪਾਰਟੀ ਦੇ ਇਸ ਫੈਸਲੇ ਨੂੰ, ਜਾਂ ਫਿਰ ਤੁਸੀਂ ਕਹੋਗੇ ਕਿ ਨਹੀਂ ਇਹ ਪਾਰਟੀ ਹੁਣ ਸਾਡੇ ਕੰਮ ਦੀ ਨਹੀਂ ਰਹੇਗੀ, ਔਰ ਜਦੋਂ ਜੀ ਕਰਦਾ ਜਾਂ ਜੀ ਕਰਦਾ ਕਿਸੇ ਨੂੰ ਉਹ ਇੱਥੋਂ ਦੈਮ ਅੰਡਰ ਦ ਬੱਸ? ਇਹਦੇ ਬਾਰੇ ਤੁਹਾਡਾ ਓਪੀਨੀਅਨ ਲਵਾਂਗਾ। ਔਰ ਪੰਜਾਬ ਦੀਆਂ ਖਬਰਾਂ ਤੋਂ ਬਾਅਦ ਜੀ ਸਾਜਦੀਪ
ਜੀ, ਪੰਜਾਬ ਭਾਰਤ ਤੋਂ ਖਬਰਾਂ ਲੈ ਕੇ ਸੁਰਜੀਤ ਮੋਗੇ ਸਾਡੇ ਨਾਲ ਜੁੜ ਚੁੱਕੇ ਨੇ, ਔਰ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਵੱਲੋਂ। ਟਰੱਕਾਂ ਦੀ ਰਿਪੇਅਰ ਤੁਸੀਂ ਕਰਾਉਣੀ ਹੈ ਤਾਂ ਬੈਸਟ ਟਰੱਕ ਰਿਪੇਅਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ 1715 ਸਿਸਮਟ ਰੋਡ ਮਿਸੀਸਾਗਾ 905-625-0055 'ਤੇ ਤੁਸੀਂ ਰਣਜੀਤ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੈਟ ਦੀਆਂ 4 ਬੈਟਰੀਆਂ ਕੇਵਲ $590 ਦੇ ਵਿੱਚ ਇੰਸਟਾਲ ਕਰਕੇ ਦਿੰਦੇ ਨੇ। 905-625-0055 ਇਹਨਾਂ ਦਾ ਨੰਬਰ ਹੈ ਜੀ। ਔਰ ਰੰਧਾਵਾ ਡੈਂਟਿਸਟ ਸਮਰੀਤ ਕੌਰ ਰੰਧਾਵਾ 10 ਸਕੁਅਰ ਐਲਿਸ ਡਰਾਈਵ ਯੂਨਿਟ 5-6 ਵਿਖੇ ਸਥਿਤ ਨੇ। 905-794-5111 ਇਹਨਾਂ ਦਾ ਨੰਬਰ ਆ, ਤੁਸੀਂ ਇਸ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ। ਦੰਦਾਂ ਦੀਆਂ ਸੇਵਾਵਾਂ ਤੁਹਾਨੂੰ ਚਾਹੀਦੀਆਂ ਨੇ ਡੈਂਟਿਸਟਰੀ ਰੰਧਾਵਾ ਡੈਂਟਿਸਟਰੀ 905-794-5111 ਤੁਸੀਂ ਗੱਲਬਾਤ ਇਹਨਾਂ ਦੇ ਨਾਲ ਕਰ ਲਓ, ਅਪੁਆਇੰਟਮੈਂਟ ਸੈਟਅਪ ਕਰ ਲਓ। ਪ੍ਰੋਪਰ ਸੈਨੇਟਾਈਜ਼ ਕਲੀਨਿੰਗ ਦਾ ਧਿਆਨ ਰੱਖਿਆ ਜਾ ਰਿਹਾ ਸਾਰਿਆਂ ਦੀ ਸੇਫਟੀ ਸਿਕਿਉਰਿਟੀ ਦੇ ਲਈ। ਤੁਸੀਂ ਜ਼ਰੂਰ ਇੱਕ ਵਾਰੀ ਅਪੁਆਇੰਟਮੈਂਟ ਸੈਟਅਪ ਕਰਕੇ ਅਤੇ ਫਿਰ ਤੁਸੀਂ ਵਿਜ਼ਿਟ ਕਰਨਾ ਜੀ। 905-794-5111 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੈਗ ਔਜਲਾ, ਕੋਈ ਘਰ ਤੁਸੀਂ ਖਰੀਦਣਾ ਵੇਚਣਾ ਜਾਂ ਲਿਸਟ ਕਰਾਉਣਾ ਚਾਹੁੰਦੇ ਹੋ ਤਾਂ ਜੈਗ ਔਜਲਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 416-371-7777 ਜੈਗ ਔਜਲਾ ਜੀ ਦਾ ਨੰਬਰ। ਇਹਨਾਂ ਦੀ ਵੈਬਸਾਈਟ jagaujla.com 'ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ, ਉੱਥੇ ਜਾ ਕੇ ਤੁਸੀਂ ਘਰ ਦੀ ਲਿਸਟਿੰਗ ਜਿਹੜੀਆਂ ਨੇ ਉਹ ਵੀ ਦੇ ਸਕਦੇ ਹੋ। ਔਰ ਸਾਡਾ ਪੰਜਾਬੀ ਦਾ ਅਖਬਾਰ ਜਿਹੜਾ ਕੈਨੇਡੀਅਨ ਪੰਜਾਬੀ ਪੋਸਟ ਆ, ਉੱਥੇ ਵੀ ਬਹੁਤ ਸਾਰੀਆਂ ਲਿਸਟਿੰਗ ਜਿਹੜੀਆਂ ਲੇਟੈਸਟ ਹੁੰਦੀਆਂ ਨੇ ਇਹਨਾਂ ਕੋਲ, ਉਹ ਵੀ ਇੱਥੇ ਅਪਲੋਡ ਕਰਦੇ ਨੇ, ਪ੍ਰਿੰਟ ਕਰਵਾਉਂਦੇ ਨੇ। 416-371-7777 ਇਹਨਾਂ ਦਾ ਨੰਬਰ। ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ, ਟਰੱਕ ਟ੍ਰੇਲਰਾਂ ਦੇ ਡੰਪ ਟਰੱਕ ਦੇ ਤੁਸੀਂ ਟਾਇਰ ਪਾਉਣੇ ਨੇ ਤਾਂ ਅਜੇ ਸਟਿੱਲ ਇਹਨਾਂ ਵੱਲੋਂ ਬਹੁਤ ਵਧੀਆ ਔਫਰ ਜਿਹੜੇ ਉਹ ਦਿੱਤੇ ਜਾ ਰਹੇ ਨੇ। ਲੋ ਪ੍ਰਾਈਸ ਟਰੱਕ ਟ੍ਰੇਲਰਾਂ ਦੇ ਕਿਸੇ ਵੀ ਕੰਪਨੀ ਦੇ ਤੁਸੀਂ ਟਾਇਰ ਪਾਉਣੇ ਨੇ ਤਾਂ ਐਚ ਕੇ ਟਾਇਰ ਸੈਂਟਰ ਤੁਸੀਂ ਵਿਜ਼ਿਟ ਕਰਨਾ। 647-295-4400 ਇਹਨਾਂ ਦਾ ਨੰਬਰ। ਲੰਡਨ ਲੋਕੇਸ਼ਨ 647-401-8230 6191 ਅਟਲਾਂਟਿਕ ਡਰਾਈਵ ਮਿਸੀਸਾਗਾ। 24 ਆਵਰ ਰੋਡ ਸਾਈਡ ਅਸਿਸਟੈਂਸ ਵੀ ਤੁਹਾਨੂੰ ਦਿੰਦੇ ਨੇ। 647-295-4400 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ, ਜਿੱਥੋਂ ਸੁਰਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਰਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਸੋਮਵਾਰ 11 ਜਨਵਰੀ, ਦੇਸੀ ਮਹੀਨਾ 28 ਪੋਹ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਸਰਕਾਰੀ ਦਾਅਵਾ, ਸੁਪਰੀਮ ਕੋਰਟ ਵਿੱਚ ਹੋਇਆ ਢਹਿ ਢੇਰੀ, ਅਦਾਲਤ ਨੇ ਸਟੇ ਲਾਉਣ ਦੀ ਦਿੱਤੀ ਚੇਤਾਵਨੀ। ਕਿਸਾਨ ਆਗੂਆਂ ਨੇ ਕਿਹਾ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਕੋਈ ਹੱਲ ਨਹੀਂ। ਹਰਿਆਣਾ ਵਿੱਚ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਹੋਇਆ ਤੇਜ਼, ਅਭੈ ਚੌਟਾਲਾ ਨੇ ਵਿਧਾਨ ਸਭਾ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ। ਕਿਸਾਨ ਮਹਾਂ ਪੰਚਾਇਤ ਵਿੱਚ ਤੋੜ ਫੋੜ ਦੇ ਦੋਸ਼ ਹੇਠ 900 ਲੋਕਾਂ ਤੇ ਹੋਇਆ ਮਾਮਲਾ ਦਰਜ। ਕਿਸਾਨਾਂ ਵੱਲੋਂ ਪੰਜਾਬ ਦੇ ਬੀਜੇਪੀ ਲੀਡਰ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦੇ ਸਮਾਜਿਕ ਬਾਈਕਾਟ ਮਗਰੋਂ ਬੀਜੇਪੀ ਵਿੱਚ ਮੱਚਿਆ ਹਾਹਾਕਾਰ। ਗਾਇਕ ਸ਼੍ਰੀ ਬਰਾੜ ਦੇ ਹੱਕ ਵਿੱਚ ਨਿਤਰੇ ਪੰਜਾਬੀ ਕਲਾਕਾਰ। ਕਿਸਾਨਾਂ ਵੱਲੋਂ ਪੰਜਾਬ ਵਿੱਚ ਬਾਲੀਵੁੱਡ ਦੀਆਂ ਫਿਲਮਾਂ ਦਾ ਵਿਰੋਧ ਹੋਇਆ ਸ਼ੁਰੂ, ਜਾਨਵੀ ਕਪੂਰ ਦੀ ਫਿਲਮ ਦੀ ਸ਼ੂਟਿੰਗ ਰੋਕੀ। ਪ੍ਰਧਾਨ ਮੰਤਰੀ ਮੋਦੀ ਨੇ 16 ਜਨਵਰੀ ਤੋਂ ਭਾਰਤ ਵਿੱਚ ਬਣੇ ਕੋਰੋਨਾ ਵੈਕਸੀਨ ਦੇ ਟੀਕੇ ਲਾਉਣ ਦਾ ਕੀਤਾ ਐਲਾਨ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਸੁਪਰੀਮ ਕੋਰਟ ਨੇ ਅੱਜ 3 ਖੇਤੀ ਕਾਨੂੰਨਾਂ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਤੇ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਸੰਬੰਧਿਤ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਦੀ ਚੰਗੀ ਝਾੜ ਝੰਬ ਕੀਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਹੈ ਕਿ ਅੰਦੋਲਨ ਵਿੱਚ ਕਿਸਾਨਾਂ ਦੀ ਜਾਨ ਜਾ ਰਹੀ ਹੈ, ਅਜਿਹੇ ਵਿੱਚ ਸਰਕਾਰ ਇਹਨਾਂ ਕਾਨੂੰਨਾਂ ਤੇ ਰੋਕ ਲਗਾਏਗੀ ਜਾਂ ਫਿਰ ਅਦਾਲਤ ਹੀ ਕੋਈ ਹੁਕਮ ਜਾਰੀ ਕਰੇ। ਅਦਾਲਤ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਸਰਕਾਰ ਤੇ ਕਿਸਾਨਾਂ ਦਰਮਿਆਨ ਗੱਲਬਾਤ ਚੱਲ ਰਹੀ ਹੈ, ਉਸ ਤੋਂ ਉਹ ਬੇਹੱਦ ਨਿਰਾਸ਼ ਹੈ। ਸੁਪਰੀਮ ਕੋਰਟ ਨੇ RS ਲੋਢਾ ਸਮੇਤ ਸਾਰੇ ਸਾਬਕਾ ਚੀਫ ਜਸਟਿਸਾਂ ਦੇ ਨਾਂ ਖੇਤੀ ਕਾਨੂੰਨਾਂ ਖਿਲਾਫ ਜਾਰੀ ਪ੍ਰਦਰਸ਼ਨਾਂ ਦਾ ਸੰਭਾਵੀ ਹੱਲ ਲੱਭਣ ਵਾਲੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਦਿੱਤੇ। ਚੀਫ਼ ਜਸਟਿਸ ਬੋਬੜੇ ਨੇ ਕਿਹਾ ਕਿ ਮੈਂ ਇਹ ਕਹਿਣ ਦਾ ਜੋਖਮ ਉਠਾਉਣਾ ਚਾਹੁੰਦਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨ ਆਪਣੇ ਘਰਾਂ ਨੂੰ ਮੁੜਨ। ਅਸੀਂ ਸਾਡੇ ਵੱਲੋਂ ਨਿਯੁਕਤ ਕੀਤੀ ਜਾਣ ਵਾਲੀ ਕਮੇਟੀ ਜ਼ਰੀਏ ਖੇਤੀ ਕਾਨੂੰਨਾਂ ਦੀ ਮੁਸ਼ਕਲ ਦੇ ਹੱਲ ਲਈ ਹੁਕਮ ਜਾਰੀ ਕਰਨ ਦੀ ਤਜਵੀਜ਼ ਰੱਖ ਰਹੇ ਹਾਂ। ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਇਹ ਕਹਿੰਦਿਆਂ ਅਫਸੋਸ ਹੈ ਕਿ ਕੇਂਦਰ ਇਸ ਸਮੱਸਿਆ ਤੇ ਕਿਸਾਨ ਪ੍ਰਦਰਸ਼ਨਾਂ ਦਾ ਕੋਈ ਹੱਲ ਨਹੀਂ ਕੱਢ ਸਕਿਆ। ਸਿਖਰਲੀ ਅਦਾਲਤ ਨੇ ਕੇਂਦਰ ਨੂੰ ਸਵਾਲ ਪੁੱਛਿਆ, ਕੀ ਚੱਲ ਰਿਹਾ ਹੈ? ਸੂਬਾ ਸਰਕਾਰਾਂ ਵੱਲੋਂ ਤੁਹਾਡੇ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਹਾਲ ਦੀ ਘੜੀ ਖੇਤੀ ਕਾਨੂੰਨਾਂ ਤੇ ਲੀਕ ਮਾਰਨ ਦੀ ਗੱਲ ਨਹੀਂ ਕਰ ਰਹੀ ਤੇ ਮੌਜੂਦਾ ਹਾਲਾਤ ਬੜੇ ਨਾਜ਼ੁਕ ਨੇ। 3 ਮੈਂਬਰੀ ਬੈਂਚ ਨੇ ਕੇਂਦਰ ਸਰਕਾਰ ਨੂੰ ਕਿਹਾ, ਸਾਨੂੰ ਨਹੀਂ ਪਤਾ ਤੁਸੀਂ ਇਸ ਮਸਲੇ ਦੇ ਹੱਲ ਦਾ ਹਿੱਸਾ ਹੋ ਜਾਂ ਫਿਰ ਸਮੱਸਿਆ ਦਾ। ਸਾਡੇ ਕੋਲ ਇੱਕ ਵੀ ਅਜਿਹੀ ਪਟੀਸ਼ਨ ਨਹੀਂ ਹੈ ਜੋ ਇਹ ਆਖਦੀ ਹੋਵੇ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਵਾਸਤੇ ਲਾਹੇਵੰਦ ਨੇ। ਜਸਟਿਸ AS ਬੋਪੰਨਾ ਤੇ V ਸਬ ਸੁਬਰਾਮਣੀਅਮ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕੇਂਦਰ ਦੀ ਖਿਚਾਈ ਕਰਦਿਆਂ ਕਿਹਾ, ਜੇਕਰ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋ ਅਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਕਾਨੂੰਨਾਂ ਤੇ ਅਮਲ ਨੂੰ ਰੋਕ ਦਿਓਗੇ, ਅਸੀਂ ਫੈਸਲਾ ਲੈਣ ਲਈ ਕਮੇਟੀ ਗਠਿਤ ਕਰਾਂਗੇ, ਪਰ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਕਰਨ ਲਈ ਇੰਨਾ ਜ਼ੋਰ ਕੱਟ ਪਾਇਆ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਸਾਡਾ ਇਰਾਦਾ ਬਿਲਕੁਲ ਸਾਫ਼ ਹੈ, ਅਸੀਂ ਚਾਹੁੰਦੇ ਹਾਂ ਕਿ ਇਸ ਮਸਲੇ ਦਾ ਦੋਸਤਾਨਾ ਹੱਲ ਨਿਕਲੇ। ਇਹੀ ਵਜ੍ਹਾ ਕਿ ਅਸੀਂ ਪਿਛਲੀ ਸੁਣਵਾਈ ਦੌਰਾਨ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਇਹਨਾਂ ਕਾਨੂੰਨਾਂ ਦੇ ਅਮਲ ਤੇ ਰੋਕ ਕਿਉਂ ਨਹੀਂ ਲਗਾਉਂਦੇ ਹੋ। ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਲਾਉਣ ਦੇ ਦਿੱਤੇ ਸੁਝਾਅ ਹੁਕਮ ਮਗਰੋਂ ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਸੁਪਰੀਮ ਕੋਰਟ ਨਵੇਂ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਵੀ ਲਾਉਂਦੇ ਹੈ ਤਾਂ ਉਹ ਆਪਣਾ ਸੰਘਰਸ਼ ਪਹਿਲਾਂ ਵਾਂਗ ਜਾਰੀ ਹੀ ਰੱਖਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣਾ ਨਿੱਜੀ ਨਜ਼ਰੀਆ ਸਾਂਝਾ ਕਰ ਰਹੇ ਨੇ ਤੇ ਉਹਨਾਂ ਦਾ ਇਹ ਵਿਚਾਰ ਹੈ ਕਿ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਇਸ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਇਹ ਅਮਲ ਕੁੱਝ ਨਿਰਧਾਰਿਤ ਸਮੇਂ ਲਈ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ, ਅਸੀਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਸਵਾਗਤ ਕਰਦੇ ਹਾਂ ਪਰ ਕਿਸਾਨ ਅੰਦੋਲਨ ਨੂੰ ਖਤਮ ਕਰਨਾ ਕੋਈ ਵਿਕਲਪ ਨਹੀਂ ਹੈ ਅਤੇ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਸਿਰਫ ਨਿਰਧਾਰਿਤ ਸਮੇਂ ਲਈ ਹੈ। ਜਦੋਂ ਤੱਕ ਸੁਪਰੀਮ ਕੋਰਟ ਇਸ ਮਸਲੇ ਤੇ ਮੁੜ ਗੌਰ ਨਹੀਂ ਕਰਦੀ। ਚੜਨੀ ਨੇ ਸਾਫ਼ ਕਰ ਦਿੱਤਾ ਕਿ ਕਿਸਾਨ ਇਹਨਾਂ ਖੇਤੀ ਕਾਨੂੰਨਾਂ ਨੂੰ ਮੁਕੰਮਲ ਰੂਪ ਵਿੱਚ ਰੱਦ ਕਰਵਾਉਣਾ ਚਾਹੁੰਦੇ ਨੇ। ਸੁਪਰੀਮ ਕੋਰਟ ਜਾਂ ਸਰਕਾਰ ਵੱਲੋਂ ਕਾਨੂੰਨਾਂ ਦੇ ਅਮਲ ਤੇ ਰੋਕ ਲਾਉਣ ਦੇ ਬਾਵਜੂਦ ਅੰਦੋਲਨ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਪ੍ਰਧਾਨ ਬੋਗ ਸਿੰਘ ਮਾਨਸਾ ਨੇ ਕਿਹਾ ਕਿ ਕਾਨੂੰਨਾਂ ਤੇ ਰੋਕ ਕੋਈ ਵੱਡੀ ਗੱਲ ਨਹੀਂ ਹੈ। ਮਾਨਸਾ ਨੇ ਕਿਹਾ, ਅਸੀਂ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਹਾਂ ਕਿ ਇਹ ਕਾਨੂੰਨ ਸੰਵਿਧਾਨਕ ਤੌਰ ਤੇ ਵਾਜਬ ਨਹੀਂ ਹਨ ਤੇ ਇਹਨਾਂ ਨੂੰ ਰੱਦ ਕੀਤਾ ਜਾਵੇ। ਆਪਣੇ ਹੱਕਾਂ ਦੀ ਲੜਾਈ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਤੋਂ ਇਲਾਵਾ ਹੁਣ ਹਰਿਆਣਾ ਵਿੱਚ ਵੀ ਵਿਰੋਧ ਤੇਜ਼ ਹੋ ਗਿਆ ਹੈ। ਐਤਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਤੇ ਕਿਸਾਨਾਂ ਦਾ ਗੁੱਸਾ ਵੇਖਣ ਨੂੰ ਮਿਲਿਆ। ਕਿਸਾਨਾਂ ਦੇ ਅਜਿਹੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਵੀ ਖੇਤੀ ਕਾਨੂੰਨਾਂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਚੌਟਾਲਾ ਨੇ ਵਿਧਾਨ ਸਭਾ ਸਪੀਕਰ ਨੂੰ ਇੱਕ ਚਿੱਠੀ ਲਿਖ ਕੇ ਵਿਧਾਇਕ ਤੋਂ ਅਸਤੀਫੇ ਦਾ ਐਲਾਨ ਕੀਤਾ ਹੈ। ਆਪਣੀ ਚਿੱਠੀ ਵਿੱਚ ਚੌਟਾਲਾ ਨੇ ਲਿਖਿਆ ਕਿ ਜੇਕਰ 26 ਜਨਵਰੀ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਇਸ ਚਿੱਠੀ ਨੂੰ ਹੀ ਉਹਨਾਂ ਦਾ ਅਸਤੀਫਾ ਸਮਝਿਆ ਜਾਵੇ। ਉਹਨਾਂ ਨੇ ਚਿੱਠੀ ਵਿੱਚ ਸਪੀਕਰ ਨੂੰ ਸੰਬੋਧਿਤ ਕਰਦਿਆਂ ਲਿਖਿਆ, ਚੌਧਰੀ ਦੇਵੀ ਲਾਲ ਜੀ ਨੇ ਹਮੇਸ਼ਾ ਕਿਸਾਨਾਂ ਲਈ ਸੰਘਰਸ਼ ਕੀਤਾ ਹੈ। ਅੱਜ ਦੇ ਹਾਲਾਤ ਵਿੱਚ ਉਸ ਵਿਰਾਸਤ ਦਾ ਮੈਂ ਰਖਵਾਲਾ ਹਾਂ। ਖੇਤੀ ਕਾਨੂੰਨਾਂ ਦਾ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ। ਕੜਾਕੇ ਦੀ ਠੰਡ ਵਿੱਚ 48 ਦਿਨਾਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ। 70 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਹਰਿਆਣਾ ਪੁਲਿਸ ਨੇ ਭਾਜਪਾ ਵੱਲੋਂ ਪਿੰਡ ਕੈਮਲਾ ਵਿੱਚ ਬੀਤੇ ਦਿਨੀ ਆਯੋਜਿਤ ਕੀਤੀ ਗਈ ਕਿਸਾਨ ਮਹਾਂਪੰਚਾਇਤ ਵਿੱਚ ਤੋੜਫੋੜ ਕਰਨ ਸਮੇਤ ਹੋਰ ਕਈ ਧਾਰਾਵਾਂ ਹੇਠ 900 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਚੜੂਨੀ ਸਮੇਤ 71 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਦੱਸਣਯੋਗ ਹੈ ਕਿ ਉਕਤ ਕਿਸਾਨ ਮਹਾਂਪੰਚਾਇਤ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਭਾਜਪਾ ਦੇ ਸੂਬਾਈ ਪ੍ਰਧਾਨ ਓਮ ਪ੍ਰਕਾਸ਼ ਧਨਖੜ ਅਤੇ ਹੋਰ ਕਈ ਮੰਤਰੀਆਂ ਤੇ ਭਾਜਪਾ ਆਗੂਆਂ ਨੇ ਸ਼ਾਮਲ ਹੋਣਾ ਸੀ ਪਰ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਸਮੇਤ ਕੀਤੇ ਗਏ ਇੱਕ ਜ਼ੋਰਦਾਰ ਪ੍ਰਦਰਸ਼ਨ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਬਣਾਏ ਗਏ ਹੈਲੀਪੈਡ ਤੱਕ ਨੂੰ ਤੋੜ ਦਿੱਤੇ ਜਾਣ ਕਾਰਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ ਅਤੇ ਪ੍ਰਦਰਸ਼ਨਕਾਰੀਆਂ ਦੇ ਪੰਡਾਲ ਵਿੱਚ ਵੀ ਪਹੁੰਚ ਜਾਣ ਤੋਂ ਬਾਅਦ ਭਾਜਪਾ ਆਗੂ ਅਤੇ ਮੰਤਰੀਆਂ ਸਮੇਤ ਪੰਡਾਲ ਵਿੱਚ ਬੈਠੇ ਲੋਕ ਵੀ ਉੱਥੋਂ ਖਿਸਕ ਗਏ ਸਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 20.48 ਲੱਖ ਅਯੋਗ ਲਾਭਪਾਤਰੀਆਂ ਨੂੰ 1,364 ਕਰੋੜ ਰੁਪਏ ਅਦਾ ਕੀਤੇ ਗਏ ਸਨ। ਪੰਜਾਬ ਸਣੇ 5 ਸੂਬਿਆਂ ਦੇ ਅਯੋਗ ਕਿਸਾਨਾਂ ਤੋਂ ਹੁਣ ਇਹ ਪੈਸਾ ਵਾਪਸ ਲੈਣ ਦੀ ਤਿਆਰੀ ਹੋ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ਵਿੱਚ ਦੱਸਿਆ ਹੈ ਕਿ ਸਾਲ 2019 ਵਿੱਚ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ ਤਹਿਤ ਸਭ ਤੋਂ ਵੱਧ ਅਯੋਗ ਲਾਭਪਾਤਰੀ ਪੰਜਾਬ ਤੋਂ ਹੀ ਹਨ। ਇਸ ਲਈ ਸਭ ਤੋਂ ਵੱਧ ਝਟਕਾ ਪੰਜਾਬ ਨੂੰ ਹੀ ਲੱਗੇਗਾ। ਬਹੁਤ ਸਾਰੇ ਲੋਕ ਇਸ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਵੀ ਵੇਖ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਪੰਜਾਬ ਦੇ ਦੋ ਲੀਡਰਾਂ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਜਿਆਣੀ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਮਗਰੋਂ ਬੀਜੇਪੀ ਵਿੱਚ ਭੈ ਦਾ ਮਾਹੌਲ ਬਣ ਗਿਆ। ਮੰਨਿਆ ਜਾ ਰਿਹਾ ਕਿ ਪੰਜਾਬ ਦੇ ਹੋਰ ਲੀਡਰਾਂ ਖਿਲਾਫ਼ ਵੀ ਅਜਿਹੇ ਐਲਾਨ ਹੋ ਸਕਦੇ ਨੇ। ਇਸ ਨਾਲ ਬੀਜੇਪੀ ਲੀਡਰਾਂ ਦਾ ਪਿੰਡਾਂ ਵਿੱਚ ਵੜਨਾ ਔਖਾ ਹੋ ਜਾਵੇਗਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਆਣੀ ਤੇ ਗਰੇਵਾਲ ਵੱਲੋਂ ਕਿਸਾਨ ਅੰਦੋਲਨ ਸੰਬੰਧੀ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਸ ਲਈ ਇਹਨਾਂ ਦੋਵਾਂ ਆਗੂਆਂ ਦੇ ਸਮਾਜਿਕ ਬਾਈਕਾਟ ਤੇ ਉਹਨਾਂ ਦੇ ਪੰਜਾਬ ਵਿੱਚ ਦਾਖਲ ਹੋਣ ਤੇ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕਿਸਾਨ ਲੀਡਰ ਨੇ ਕਿਹਾ ਕਿ ਇਸ ਵੇਲੇ ਜੋ ਲੀਡਰ ਆਪਣੇ ਸਮਾਜਿਕ ਭਾਈਚਾਰੇ ਨਾਲ ਨਹੀਂ ਖੜਾ ਹੋ ਸਕਦਾ ਉਸਦਾ ਬਾਈਕਾਟ ਕਰਨਾ ਹੀ ਸਹੀ ਹੋਵੇਗਾ। ਉਧਰ ਪੰਜਾਬ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਸਾਨਾਂ ਦੇ ਫੈਸਲੇ ਨੂੰ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ। ਮਿੱਤਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਦੁਨੀਆਂ ਦੇ ਸਭ ਤੋਂ ਵੱਡੇ ਜਮਹੂਰੀ ਦੇਸ਼ ਅੰਦਰ ਜਿੱਥੇ ਵਿਚਾਰਾਂ ਦੀ ਆਜ਼ਾਦੀ ਹੈ ਉੱਥੇ ਸਮਾਜਿਕ ਬਾਈਕਾਟ ਜਿਹੀਆਂ ਗੱਲਾਂ ਪੂਰੀ ਤਰ੍ਹਾਂ ਗੈਰ ਕਾਨੂੰਨੀ ਹਨ। ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਗਾਇਕ ਸ਼੍ਰੀ ਬਰਾੜ ਦੇ ਹੱਕ ਵਿੱਚ ਪਾਈ ਗਈ ਵੀਡੀਓ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਰਣਜੀਤ ਬਾਵਾ ਨੇ ਆਪਣੀ ਵੀਡੀਓ ਵਿੱਚ ਕਿਹਾ ਸੀ ਕਿ ਕੋਈ ਵੀ ਕਲਾਕਾਰ ਸ਼੍ਰੀ ਬਰਾੜ ਦੇ ਹੱਕ ਵਿੱਚ ਖੁੱਲ੍ਹ ਕੇ ਨਹੀਂ ਬੋਲ ਰਿਹਾ। ਰਣਜੀਤ ਬਾਵੇ ਦੇ ਇਸ ਮੈਸੇਜ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਵੀ ਵੀਡੀਓ ਸ਼੍ਰੀ ਬਰਾੜ ਦੇ ਹੱਕ ਵਿੱਚ ਸ਼ੇਅਰ ਕੀਤੀ ਹੈ। ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਦੀ ਖਬਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 5 ਜਨਵਰੀ ਨੂੰ ਪਟਿਆਲਾ ਪੁਲਿਸ ਨੇ ਕਲਾਕਾਰ ਸ਼੍ਰੀ ਬਰਾੜ ਨੂੰ ਗੀਤਾਂ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ। ਭੜਕਾਊ ਗੀਤ ਗਾਉਣ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀ ਗ੍ਰਿਫਤਾਰ ਕੀਤੇ ਗਏ ਗਾਇਕ ਸ਼੍ਰੀ ਬਰਾੜ ਦੇ ਪਿਤਾ ਦੀ ਗ੍ਰਿਫਤਾਰੀ ਸੰਬੰਧੀ ਸੋਸ਼ਲ ਮੀਡੀਆ ਤੇ ਨਸ਼ਰ ਖਬਰਾਂ ਦਾ ਖੰਡਨ ਕਰਦਿਆਂ SSP ਬਿਕਰਮਜੀਤ ਸਿੰਘ ਦੁੱਗਲ ਨੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ ਅਜਿਹੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਗਾਇਕ ਜਸ ਬਾਜਵਾ ਨੂੰ ਸੰਮਨ ਕੀਤਾ ਗਿਆ ਹੈ। SSP ਨੇ ਕਿਹਾ ਕਿ ਗਾਇਕ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਵੀ ਉਸਦੇ ਗੀਤ ਜਾਣ ਚ ਪਟਿਆਲਾ ਦੀ ਕਾਨੂੰਨ ਤੇ ਵਿਵਸਥਾ ਨੂੰ ਨਿਸ਼ਾਨਾ ਬਣਾਉਣ ਅਤੇ ਲਾ ਕਾਨੂੰਨੀ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ਵਿੱਚ ਕੀਤੀ ਗਈ ਹੈ। ਪੁਲਿਸ ਮੁਖੀ ਨੇ ਸਪਸ਼ਟ ਕੀਤਾ ਕਿ ਬਰਾੜ ਦੀ ਗ੍ਰਿਫਤਾਰੀ ਦਾ ਕਿਸਾਨ ਐਂਥਮ ਨਾਲ ਕੋਈ ਸੰਬੰਧ ਨਹੀਂ ਹੈ। ਪੰਜਾਬ ਵਿੱਚ ਬੱਸੀ ਪਠਾਣਾ ਵਿਖੇ ਫਿਲਮ ਦੀ ਸ਼ੂਟਿੰਗ ਲਈ ਆਈ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬਾਲੀਵੁੱਡ ਐਕਟਰੈਸ ਜਾਨਵੀ ਕਪੂਰ ਦੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਇਸ ਨੂੰ ਰੋਕ ਦਿੱਤਾ। ਬੱਸੀ ਪਠਾਣਾ ਵਿੱਚ ਹਿੰਦੀ ਫਿਲਮ ਜੈਰੀ ਨੰਬਰ 1 ਦੀ ਸ਼ੂਟਿੰਗ ਐਤਵਾਰ ਤੋਂ ਸ਼ੁਰੂ ਹੋਣੀ ਸੀ। ਇਸ ਦੌਰਾਨ ਕਿਸਾਨ ਅੰਦੋਲਨ ਨਾਲ ਜੁੜੇ ਨੌਜਵਾਨ ਸ਼ੂਟਿੰਗ ਵਾਲੀ ਥਾਂ ਪਹੁੰਚੇ ਅਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਅਤੇ ਬਾਲੀਵੁੱਡ ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਫਿਲਮ ਦੀ ਟੀਮ ਨਾਲ ਸੰਬੰਧਿਤ ਲਾਲਜੀਤ ਸਿੰਘ ਅਤੇ ਮਨੀਸ਼ ਵਾਲੀਆ ਉੱਤੇ ਪਹੁੰਚੇ ਅਤੇ ਨੌਜਵਾਨਾਂ ਨੂੰ ਦੱਸਿਆ ਕਿ ਉਹ ਵੀ ਕਿਸਾਨਾਂ ਦੇ ਨਾਲ ਹਨ। ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਜਦ ਤੱਕ ਕਿਸਾਨ ਸੰਤੁਸ਼ਟ ਨਹੀਂ ਹੋਣਗੇ ਉਹ ਸ਼ੂਟਿੰਗ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬੀ ਇੰਡਸਟਰੀ ਦੇ ਸਾਰੇ ਅਦਾਕਾਰ ਤੇ ਕਲਾਕਾਰ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਨੇ, ਪਰ ਬਾਲੀਵੁੱਡ ਕਲਾਕਾਰ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਲਈ ਪੰਜਾਬ ਤਾਂ ਆਉਂਦੇ ਨੇ ਪਰ ਉਹਨਾਂ ਨੇ ਇੱਕ ਵਾਰ ਵੀ ਕਿਸਾਨ ਲਹਿਰ ਦੇ ਹੱਕ ਵਿੱਚ ਕੁਝ ਨਹੀਂ ਕਿਹਾ। ਇਸ ਕਾਰਨ ਉਹਨਾਂ ਨੂੰ ਗੁੱਸਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਿਹਾ ਕਿ ਭਾਰਤ ਵਿੱਚ ਬਣੇ COVID-19 ਦੇ 2 ਟੀਕੇ ਜਿਨ੍ਹਾਂ ਨੂੰ ਪਹਿਲਾਂ ਹੀ ਲੋੜੀਂਦੀ ਪ੍ਰਵਾਨਗੀ ਮਿਲ ਚੁੱਕੀ ਹੈ, ਕੀਮਤ ਪੱਖੋਂ ਕੁੱਲ ਆਲਮ ਵਿੱਚ ਉਪਲਬਧ ਹੋਰਨਾਂ ਵੈਕਸੀਨਾਂ ਦੇ ਮੁਕਾਬਲੇ ਵੱਧ ਸਸਤੇ ਤੇ ਕਿਫਾਇਤੀ ਨੇ। ਉਹਨਾਂ ਕਿਹਾ ਕਿ ਇਹਨਾਂ ਟੀਕਿਆਂ ਨੂੰ ਦੇਸ਼ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਗਿਆ। ਨਵੀਂ ਦਿੱਲੀ ਵਿਖੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ COVID-19 ਹਾਲਾਤ ਅਤੇ ਟੀਕਾਕਰਨ ਪ੍ਰੋਗਰਾਮ ਬਾਰੇ ਅੱਜ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ DGCA ਵੱਲੋਂ ਪ੍ਰਮਾਣਿਤ 2 ਟੀਕਿਆਂ ਤੋਂ ਇਲਾਵਾ 4 ਹੋਰਨਾਂ ਵੈਕਸੀਨਾਂ ਤੇ ਕੰਮ ਚੱਲ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਮਾਹਰਾਂ ਨੇ ਦੇਸ਼ ਵਾਸੀਆਂ ਨੂੰ ਅਸਰਦਾਰ ਵੈਕਸੀਨ ਦੇਣ ਲਈ ਹਰ ਸੰਭਵ ਸਾਵਧਾਨੀ ਵਰਤੀ ਹੈ। ਉਹਨਾਂ ਕਿਹਾ ਕਿ ਭਾਰਤ COVID-19 ਖਿਲਾਫ਼ ਲੜਾਈ ਵਿੱਚ ਫੈਸਲਾਕੁੰਨ ਗੇੜ ਵਿੱਚ ਦਾਖਲ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ 16 ਜਨਵਰੀ ਤੋਂ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਪਹਿਲੇ ਗੇੜ ਵਿੱਚ 3 ਕਰੋੜ ਕੋਰੋਨਾ ਯੋਧਿਆਂ ਤੇ ਮੂਲਿਕ ਤਾਰ ਦੇ ਕਾਮਿਆਂ ਨੂੰ ਟੀਕੇ ਲਾਏ ਜਾਣਗੇ। ਭਾਰਤ ਵਿੱਚ ਨਿਰਮਿਤ ਜਿਨ੍ਹਾਂ 2 ਕੋਰੋਨਾ ਵੈਕਸੀਨਾਂ ਨੂੰ ਹੰਗਾਮੀ ਹਾਲਾਤ ਵਿੱਚ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ ਉਹਨਾਂ ਵਿੱਚ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਆਕਸਫੋਰਡ ਵੈਕਸੀਨ ਕੋਵਿਸ਼ੀਲਡ ਤੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਸ਼ਾਮਲ ਹਨ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਆਪਣਾ ਲੋਕਲ ਸਪੌਟ, ਇਹ ਉਦੋਂ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ। ਇੱਕ ਸੰਪੂਰਨ ਤੋਹਫ਼ਾ ਉਹਨਾਂ ਕੋਲ ਇਹ ਸੀ, ਤੁਹਾਡਾ ਮਨਪਸੰਦ ਖਾਣਾ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ, ਅਤੇ ਹੁਣ ਜਦੋਂ ਉਹਨਾਂ ਨੂੰ ਸਾਡੀ ਲੋੜ ਹੈ, ਸਾਡੀ ਵਾਰੀ ਹੈ ਉਹਨਾਂ ਦਾ ਸਮਰਥਨ ਕਰਨ ਦੀ। ਲੋਕਲ ਖਰੀਦਦਾਰੀ ਕਰਕੇ ਅਤੇ ਸੁਰੱਖਿਅਤ ਖਰੀਦਦਾਰੀ ਕਰਕੇ ਇਹਨਾਂ ਕੋਲੋਂ ਕਰਬਸਾਈਡ ਪਿਕਅਪ, ਟੇਕ ਆਊਟ ਅਤੇ ਡਿਲੀਵਰੀ ਦੇ ਨਾਲ ਲੋਕਲ ਲਈ ਆਪਣਾ ਪਿਆਰ ਦਿਖਾਓ। ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੋ।
ਓਨਟਾਰੀਓ, ਯੂਅਰਸ ਟੂ ਰੀਡਿਸਕਵਰ।
ਜਿਹੜੇ ਪ੍ਰਮੁੱਖ ਅਵਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀਗਾ ਕਿ ਮੈਂ ਕੁਝ ਆਪਣੇ ਸੋਤਿਆਂ ਦੀ ਕਾਲਜ ਲਵਾਂਗਾ, ਪਰ ਨਹੀਂ, ਕਿਉਂਕਿ ਗੁਰਪ੍ਰੀਤ ਖਹਿਰਾ ਜੀ ਦਾ ਅੱਜ ਸਮਾਂ ਹੈ ਔਰ CWC ਇਮੀਗ੍ਰੇਸ਼ਨ ਤੋਂ ਸਾਡੇ ਨਾਲ ਉਹ ਗੱਲਬਾਤ ਕਰਦੇ ਨੇ ਔਰ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਵੀ ਇੱਕ ਜਿਹੜੀ ਅਹਿਮ ਖ਼ਬਰ ਇਸ ਸਮੇਂ ਚੱਲ ਰਹੀ ਹੈ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਵਿਦਿਆਰਥੀ ਆ ਉਹਨਾਂ ਲਈ ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਦਾ ਐਲਾਨ ਕੀਤਾ ਗਿਆ। ਇਹ ਇੱਕ ਵੱਡਾ ਐਲਾਨ ਹੈ। ਇਹਦੇ ਨਾਲ ਬਹੁਤ ਸਾਰੇ ਜਿਹੜੇ ਇੱਥੇ
ਸਟੂਡੈਂਟ ਆਏ ਨੇ ਉਹਨਾਂ ਨੂੰ ਰਾਹਤ ਮਿਲੇਗੀ ਤੇ ਇਸ ਐਲਾਨ ਦੇ ਵਿੱਚ ਹੋਰ ਕੀ ਹੈ, ਕਿਹੜੇ ਕਿਹੜੇ ਲੋਕ ਇਸਦਾ ਲਾਹਾ ਲੈ ਸਕਦੇ ਨੇ? ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਈਐਲ ਮੈਡੀਸਿਨ ਵੱਲੋਂ ਇਹ ਜਿਹੜਾ ਕੱਲ ਐਲਾਨ ਕੀਤਾ ਗਿਆ, ਸੋ ਉਹਦੇ ਲਈ ਮੈਂ ਗੁਰਪ੍ਰੀਤ ਖਹਿਰਾ ਜੀ ਉਹਨਾਂ ਦਾ ਵਿਊ ਜ਼ਰੂਰ ਜਾਣਨਾ ਚਾਹਾਂਗਾ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ ਅਗਰਵਾਲ ਸਾਹਿਬ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਜੀ ਸਤਿ ਸ਼੍ਰੀ ਅਕਾਲ। ਸੋ ਜਿਹੜਾ ਇਹ ਨਵਾਂ ਐਲਾਨ ਕੀਤਾ ਗਿਆ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ, ਸੋ ਕਿਹੜੇ ਕਿਹੜੇ ਬੱਚੇ ਇਸ ਦੇ ਵਿੱਚ ਇਸਦਾ ਫਾਇਦਾ ਲੈ ਸਕਣਗੇ?
ਅਗਰਵਾਲ ਸਾਹਿਬ, ਜਿਹੜੇ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਲੋਕ ਹੈਗੇ ਨੇ ਜਿਨ੍ਹਾਂ ਦਾ 30 ਜਨਵਰੀ 2020 ਤੋਂ ਬਾਅਦ ਐਕਸਪਾਇਰ ਹੋਇਆ ਹੈਗਾ ਪਰਮਿਟ, ਜਾਂ ਉਹ ਤੋਂ ਬਾਅਦ ਹੋਣ ਜਾ ਰਿਹਾ, ਤੇ ਘੱਟੋ ਘੱਟ 4 ਮਹੀਨੇ ਤੋਂ ਘੱਟ ਦਾ ਸਮਾਂ ਨਹੀਂ ਰਹਿ ਗਿਆ, ਉਹ ਕਰ ਸਕਣਗੇ। ਕਹਿਣ ਦਾ ਮਤਲਬ ਹੈ ਕਿ ਜਿਹਦਾ ਹਾਲੇ 4 ਮਹੀਨੇ ਦਾ ਸਮਾਂ ਬਚਦਾ ਉਹ ਨਹੀਂ ਅਪਲਾਈ ਕਰ ਸਕੇਗਾ, ਪਰ ਜਿਹਦਾ 4 ਮਹੀਨੇ ਤੋਂ ਘੱਟ ਦਾ ਸਮਾਂ ਹੈਗਾ ਜਾਂ ਉਹਦਾ 30 ਜਨਵਰੀ 2020 ਤੋਂ ਬਾਅਦ ਪਰਮਿਟ ਐਕਸਪਾਇਰ ਹੋਇਆ, ਉਹ ਇਹਦਾ ਲਾਹਾ ਲੈ ਸਕੂਗਾ। ਤੇ ਦੂਜਾ, ਉਹ ਕੈਨੇਡਾ ਦੇ ਵਿੱਚ ਅਵੇਲੇਬਲ ਵੀ ਹੋਣਾ ਚਾਹੀਦਾ ਹੈਗਾ, ਮਤਲਬ ਉਹ ਕੈਨੇਡਾ ਤੋਂ ਬਾਹਰ ਜੇ ਚਲੇ ਗਿਆ ਫਿਰ ਨਹੀਂ ਉਹ ਕਰ ਸਕੂਗਾ। ਤੇ ਤੀਜੀ ਗੱਲ ਹੈਗੀ, ਉਹਨਾਂ ਦਾ ਟੈਂਪਰੇਰੀ ਜਿਹੜਾ ਸਟੇਟਸ ਹੈ ਉਹ ਵੈਲਿਡ ਹੋਣਾ ਚਾਹੀਦਾ, ਤੇ ਤੀਜਾ ਜਾਂ ਉਹਨਾਂ ਦਾ ਰੈਸਟੋਰੇਸ਼ਨ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈਗਾ। ਸੋ ਇਹ ਤਾਂ ਹੈਗੇ ਪੱਖ ਕਿ ਕੌਣ ਲੋਕ ਇਹ 'ਚ ਅਪਲਾਈ ਕਰ ਸਕਣਗੇ, ਪਰ ਜੇ ਇਹਨੂੰ ਇੱਕ ਲੀਗਲ ਐਂਗਲ ਤੋਂ ਦੇਖਣਾ ਹੋਵੇ ਤਾਂ ਇਹ ਲੱਗਦਾ ਇੱਕ ਕਾਹਲੀ 'ਚ ਲਿਆ ਗਿਆ ਫੈਸਲਾ ਹੈਗਾ। ਉਹਦਾ ਰੀਜ਼ਨ ਕੀ ਹੈਗਾ? ਰੀਜ਼ਨ ਇਹ ਹੈਗਾ ਗਰਵਰ ਸਾਹਿਬ, ਜਿਹਦਾ 30 ਜਨਵਰੀ 2020 ਨੂੰ ਪਰਮਿਟ ਉਹਤੋਂ ਬਾਅਦ ਐਕਸਪਾਇਰ ਹੋ ਰਿਹਾ, ਤਾਂ ਟੈਕਨੀਕਲੀ ਉਹਨੂੰ 3 ਸਾਲ ਦਾ ਪਰਮਿਟ ਮਿਲਦਾ, ਮਤਲਬ ਉਹਨੂੰ 2017 'ਚ ਪਰਮਿਟ ਮਿਲਿਆ ਸੀਗਾ, ਤੇ 2017 ਦੇ ਵਿੱਚੋਂ 2020 ਤੱਕ ਉਹਦੀ 3 ਸਾਲ ਦਾ ਉਹਨੂੰ ਪਰਮਿਟ ਮਿਲਿਆ ਸੀ, ਉਹਨੇ ਉਹ ਸਮਾਂ ਉਹਨੂੰ ਦਿੱਤਾ ਗਿਆ ਸੀਗਾ ਕਿ ਉਹਦੇ ਵਿੱਚ ਉਹ ਕੰਮ ਕਰ ਸਕੇ। ਨਾ 2017 'ਚ ਕੋਵਿਡ ਸੀ, ਨਾ 2018 'ਚ ਕੋਵਿਡ ਸੀ, ਤੇ ਨਾ 2019 ਦੇ ਵਿੱਚ ਕੋਵਿਡ ਸੀ। ਸੋ ਫਾਇਦਾ ਉਹਨਾਂ ਲੋਕਾਂ ਨੂੰ ਸਿੱਧੇ ਤੌਰ ਤੇ ਮਿਲ ਰਿਹਾ ਜਿਹੜੇ ਕਿ ਕੋਵਿਡ ਨਾਲ ਕਦੇ ਇਫੈਕਟਡ ਹੋਏ ਨਹੀਂ ਸੀਗੇ, ਜਦਕਿ ਫਾਇਦਾ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਸੀਗਾ ਕਿ ਜਿਹੜੇ ਕੋਵਿਡ ਨਾਲ ਇਫੈਕਟਡ ਹੋਏ ਸੀਗੇ ਜਦੋਂ ਤੋਂ ਕੋਵਿਡ ਸ਼ੁਰੂ ਹੋਇਆ, ਜਿਹੜੇ ਲੋਕ ਉਸ ਸਮੇਂ ਦੌਰਾਨ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਫਾਇਦਾ ਮਿਲਣਾ ਚਾਹੀਦਾ ਸੀਗਾ। ਹੁਣ ਜਿਹੜਾ 17, 18, 19 'ਚ ਜਿਹੜਾ ਜਿਹੜੇ ਬੰਦੇ ਨੂੰ ਪਰਮਿਟ, ਹੈਲੋ, ਲੱਗਦਾ ਕਾਲ ਦੇ ਵਿੱਚ ਡਿਸਟਰਬੈਂਸ ਹੋ ਗਿਆ ਸੀਗਾ।
ਜੀ 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 ਜੀ, ਤੁਸੀਂ ਕੈਰੀ ਓਨ।
ਹਾਂਜੀ, ਸੋ ਜਿਹੜੀ ਜਿਹੜਾ ਫਾਇਦਾ ਮਿਲਣਾ ਚਾਹੀਦਾ ਸੀ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਸੀ ਜਿਹੜੇ ਸਮੇਂ ਦੌਰਾਨ ਕੰਮ ਨਹੀਂ ਕਰ ਪਾਏ। ਹੁਣ ਜਿਹੜਾ ਇਹ ਕਾਹਲੀ 'ਚ ਲਿਆ ਹੋਇਆ ਫੈਸਲਾ, ਮੈਂ ਕਿਉਂ ਕਹਿੰਦਾ ਇਹਨੂੰ, ਇਸ ਕਰਕੇ ਹੈ ਕਿ ਜਿਹੜੇ ਲੋਕ ਉਸ ਸਮੇਂ ਇਸ ਦਾ ਫਾਇਦਾ ਲੈ ਚੁੱਕੇ ਸੀ 3 ਸਾਲ ਦੀ ਟਰਮ ਦਾ, ਉਹਨਾਂ ਨੂੰ ਤਾਂ ਫਾਇਦਾ ਹੋ ਜਾਣਾ। ਹੁਣ ਇਹ ਅਰਜ਼ੀਆਂ 27 ਜੁਲਾਈ ਤੱਕ ਲਈਆਂ ਜਾਣਗੀਆਂ। ਸੋ ਜਿਹੜੇ ਲੋਕਾਂ ਨੂੰ ਇਸ ਤੋਂ ਬਾਅਦ ਪਰਮਿਟ ਮਿਲੇ ਨੇ ਅਸਲੀ ਇਫੈਕਟਡ, ਤਾਂ ਉਹ ਲੋਕ ਨੇ, ਉਹਨਾਂ ਨੂੰ ਇਹਦਾ ਕਦੇ ਫਾਇਦਾ ਹੀ ਨਹੀਂ ਮਿਲਣਾ ਹੈਗਾ। ਸੋ ਇਹ ਸਰਕਾਰ ਦੀ ਇਹ ਨੀਤੀ ਤੋਂ ਸਮਝ ਨਹੀਂ ਆਈ ਗੱਲ ਕਿ ਉਹ ਕਿਹੜੇ ਲੋਕਾਂ ਨੂੰ ਫਾਇਦਾ ਦੇਣਾ ਚਾਹੁੰਦੇ ਸੀ ਤੇ ਕਿਹੜੇ ਲੋਕਾਂ ਨੂੰ ਫਾਇਦਾ ਨਹੀਂ ਦੇਣਾ ਚਾਹੁੰਦੇ ਸੀ। ਹੁਣ ਜੇ ਮੰਨ ਲਓ ਕਿਸੇ ਨੂੰ ਮਿਲਿਆ ਕੋਵਿਡ ਦੇ ਦੌਰਾਨ ਵਰਕ ਪਰਮਿਟ ਮਿਲਿਆ ਕਿਸੇ ਨੂੰ, ਮੰਨ ਲਓ ਜਨਵਰੀ 'ਚ ਕਿਸੇ ਨੂੰ 2020 'ਚ ਮਿਲਿਆ, ਤੇ ਉਹ ਆ ਸਾਰਾ ਸਾਲ ਕੰਮ ਨਹੀਂ ਕਰ ਸਕਿਆ, ਉਹ ਕੰਮ ਨਹੀਂ ਕਰ ਸਕਿਆ, ਉਹਨੂੰ ਤਾਂ ਇਹਦਾ ਕੋਈ ਫਾਇਦਾ ਹੀ ਨਹੀਂ ਹੋਣਾ। ਪਰ ਜਿਹੜੇ ਲੋਕ ਉਹ ਤੋਂ ਪਹਿਲਾਂ ਕੰਮ ਕਰ ਚੁੱਕੇ ਸੀ ਜਿਹੜੇ ਕਿ ਇਹ ਕੋਵਿਡ ਦੇ ਦੌਰਾਨ ਇਫੈਕਟਡ ਨਹੀਂ, ਉਹਨਾਂ ਨੂੰ ਇਹਦਾ ਸਿੱਧੇ ਤੌਰ ਤੇ ਫਾਇਦਾ ਮਿਲ ਜਾਣਾ ਹੈਗਾ ਜੀ। ਸੋ ਇਹ ਇੱਕ ਕਾਹਲੀ 'ਚ ਲਿਆ ਗਿਆ ਫੈਸਲਾ, ਤੇ ਦੂਜਾ ਹਾਲੀਆਂ ਜਿਹੜੀਆਂ ਡਿਟੇਲਸ ਨੇ ਉਹ 27 ਜਨਵਰੀ ਜਦੋਂ ਅਰਜ਼ੀਆਂ ਲੈਣ ਦਾ ਸਮਾਂ ਆਊਗਾ ਉਸ ਤੋਂ ਬਾਅਦ ਲਾਗੂ ਹੋਣਗੀਆਂ। ਤੇ ਇੱਕ ਤਰਕ ਹੈ ਜਿਹੜਾ ਉਹ ਇਹ ਦਿੱਤਾ ਜਾ ਰਿਹਾ ਕਿ ਤੁਹਾਡਾ ਸਟੇਟਸ ਹੈ ਜਿਹੜਾ ਉਹ ਵੈਲਿਡ ਹੋਣਾ ਚਾਹੀਦਾ। ਹੁਣ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਜੀ, ਜਿਹਦਾ 30 ਜਨਵਰੀ 2020 ਨੂੰ ਖਤਮ ਹੋ ਗਿਆ ਉਹਦਾ ਸਟੇਟਸ ਹੁਣ ਤੱਕ ਵੈਲਿਡ ਕਿਵੇਂ ਰਹਿਣਾ ਹੈਗਾ? ਦੂਜੀ ਗੱਲ ਹੈ ਜਿਹੜੀ ਇੱਕ ਐਗਜ਼ੈਂਪਸ਼ਨ ਦਿੱਤੀ ਗਈ ਹੈ ਜਿਹੜੀ ਕਿ 31 ਮਈ ਤੱਕ ਦਿੱਤੀ ਗਈ ਹੈ ਕਿ ਜੇ ਤੁਹਾਡਾ ਪਰਮਿਟ ਐਕਸਪਾਇਰ ਹੋ ਰਿਹਾ ਹੈਗਾ 30 ਜਨਵਰੀ 2020 ਤੋਂ ਬਾਅਦ ਤੁਸੀਂ ਰੈਸਟੋਰੇਸ਼ਨ ਲਈ ਅਪਲਾਈ ਕਰ ਸਕਦੇ ਹੋ। ਪਰ ਫਿਰ ਆਹ ਜਿਹੜਾ ਸਮਾਂ, ਇੰਨਾ ਲੰਬਾ ਸਮਾਂ ਉਹ ਇੰਡੀਵਿਜੁਅਲ ਨੇ ਕੰਮ ਨਹੀਂ ਕੀਤਾ ਜਾਂ ਉਹ ਕੈਨੇਡਾ ਦੇ ਵਿੱਚ ਰਹਿ ਗਿਆ, ਉਹਦਾ ਤਾਂ ਉਹਨੂੰ ਕੋਈ ਫਾਇਦਾ ਹੀ ਨਹੀਂ ਮਿਲਣਾ ਹੈਗਾ। ਸੋ ਇਹ ਇੱਕ ਕਾਹਲੀ 'ਚ ਲਿਆ ਹੋਇਆ ਜਿਹੜਾ ਫੈਸਲਾ ਹੈਗਾ ਜਿਹਦੇ ਨਾਲ ਉਹਨਾਂ ਲੋਕਾਂ ਨੂੰ ਫਾਇਦਾ ਮਿਲਜੂ ਜਿਹੜੇ ਕਿ ਇਹ ਤੋਂ ਇਫੈਕਟਡ ਨਹੀਂ, ਤੇ ਉਹਨਾਂ ਲੋਕਾਂ ਨੂੰ ਇਹਦਾ ਬਿਲਕੁਲ ਫਾਇਦਾ ਨਹੀਂ ਮਿਲਣਾ ਜਿਹੜੇ ਇਸ ਸਿਚੁਏਸ਼ਨ ਤੋਂ ਇਫੈਕਟਡ ਹੈਗੇ ਨੇ। ਸੋ ਮੇਰੇ ਹਿਸਾਬ ਨਾਲ ਕਿ ਇਹਦੇ ਤੇ ਇਹਨੂੰ ਜੇ ਫਾਇਦਾ ਦੇਣਾ ਹੀ ਹੈ ਤਾਂ ਇੱਕ ਲੌਂਗ ਟਰਮ 'ਚ ਫਾਇਦਾ ਦੇਣ ਦੀ ਜ਼ਰੂਰਤ ਸੀਗੀ, ਤਾਂ ਕਿ ਜਿਹੜੇ ਲੋਕ ਆਹ ਸਮੇਂ ਦੌਰਾਨ ਵੀ ਇਫੈਕਟਡ ਹੋਏ ਨੇ, ਕੰਮ ਨਹੀਂ ਕਰ ਸਕੇ ਜਾਂ ਉਹਨਾਂ ਦਾ ਪਰਮਿਟ ਨਹੀਂ ਸੀ, ਉਹਨਾਂ ਨੂੰ ਵੀ ਇਹਦਾ ਫਾਇਦਾ ਮਿਲ ਸਕਦਾ। ਪਰ ਇਹ ਹੁਣ ਇੱਕ ਬਿਊਰੋਕਰੈਟਿਕ ਫੈਸਲਾ ਲੱਗਦਾ ਜੀ, ਕਿਉਂਕਿ ਇਹ ਲੈਜਿਸਲੇਟਿਵ ਚੇਂਜ ਤਾਂ ਹੈ ਨਹੀਂ, ਮਿਨਿਸਟਰ ਕੋਲ ਸੈਕਸ਼ਨ 25(2) ਦੇ ਥੱਲੇ ਅਧਿਕਾਰ ਹੈਗਾ ਕਿ ਉਹ ਕੋਈ ਵੀ ਪਬਲਿਕ ਇੰਟਰਸਟ 'ਚ ਫੈਸਲਾ ਲੈ ਸਕਦੇ ਨੇ, ਪਰ ਇਹ 'ਚ ਪਬਲਿਕ ਇੰਟਰਸਟ ਦਾ ਜਿਹੜਾ ਫੈਸਲਾ ਉਹ ਘੱਟ ਲੱਗਦਾ, ਰਾਦਰ ਕਿ ਉਹਨਾਂ ਲੋਕਾਂ ਨੂੰ ਫਾਇਦਾ ਮਿਲਜੂ ਜਿਹੜੇ ਕਿ ਬਿਲਕੁਲ ਇਸ ਸਿਚੁਏਸ਼ਨ ਤੋਂ ਇਫੈਕਟ ਨਹੀਂ ਹੋਏ। ਪਰ ਬਹਰਹਾਲ ਇਹ ਤਾਂ ਇੱਕ ਕਾਨੂੰਨੀ ਪੱਖ ਤੋਂ ਨਿਗਾਹ ਸੀਗੀ, ਪਰ ਜਿਹੜੇ ਵੀ ਇੰਡੀਵਿਜੁਅਲ ਦਾ ਅਗਰਵਾਲ ਸਾਹਿਬ ਐਕਸਪਾਇਰ ਹੋਇਆ 30 January 2020 ਤੋਂ ਬਾਅਦ, ਉਹਨਾਂ ਨੇ ਚਾਹੇ ਕੁਛ ਵੀ ਨਹੀਂ ਕੀਤਾ ਹੁਣ ਤੱਕ, ਮਤਲਬ ਕੋਈ ਵੀ ਅਰਜ਼ੀ ਨਹੀਂ ਕੀਤੀ, ਤਾਂ ਵੀ ਉਹਨਾਂ ਕੋਲੇ ਹਾਲੇ ਵੀ ਮਈ ਤੱਕ ਦਾ ਟਾਈਮ ਹੈਗਾ ਕਿ ਉਹ ਰੈਸਟੋਰੇਸ਼ਨ ਅਪਲਾਈ ਕਰ ਸਕਦੇ ਨੇ। ਹਾਂ, ਇਹ ਜ਼ਰੂਰ ਫਾਇਦਾ ਹੋਜੂਗਾ ਕਿ ਜਿਹੜਾ ਹੁਣ 1.5 ਸਾਲ ਬੰਦਾ ਕੈਨੇਡਾ 'ਚ ਇਲੀਗਲ ਤੌਰ 'ਤੇ ਰਹਿ ਰਿਹਾ, ਉਹਦਾ ਸਟੇਟਸ ਦੁਬਾਰੇ ਤੋਂ ਜ਼ਰੂਰ ਰਿਸਟੋਰ ਹੋਜੂਗਾ। ਪਰ ਇਹ ਜਿਹੜੀਆਂ ਅਰਜ਼ੀਆਂ ਨੇ ਜਿਨ੍ਹਾਂ ਦੇ ਸਟੇਟਸ ਐਕਸਪਾਇਰ ਹੋਏ ਨੇ ਅਤੇ ਉਹ ਤੋਂ ਬਾਅਦ ਉਹਨਾਂ ਦਾ ਸਟੇਟਸ ਨਹੀਂ ਰਿਹਾ ਕੋਈ, ਉਹ ਵੀ ਇਹ ਪਬਲਿਕ ਪਾਲਿਸੀ ਦੇ ਥੱਲੇ ਆ ਸਕਦੇ ਨੇ, ਪਰ ਉਹਨਾਂ ਨੂੰ ਇੱਕ ਕਾਨੂੰਨੀ ਸਲਾਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਇਹ ਫੈਸਲੇ ਮੈਂ ਤੁਹਾਨੂੰ ਦੱਸੂਗਾ ਜਾ ਅੱਗੇ ਜਾ ਕੇ ਕੋਰਟ ਦੇ ਵਿੱਚੋਂ ਚੈਲੰਜ ਹੋਣੇ ਹੀ ਹੋਣੇ ਨੇ ਜੀ। ਇਹ ਜਿਹੜੇ ਕਈਆਂ ਨੂੰ ਮਿਲਣਗੇ, ਕਈਆਂ ਨੂੰ ਨਹੀਂ ਮਿਲਣਗੇ, ਤੇ ਲੋਕ ਇਸ ਚੀਜ਼ ਨੂੰ ਲੈ ਕੇ ਕੋਰਟ ਦੇ ਵਿੱਚ ਜ਼ਰੂਰ ਜਾਣਗੇ। ਪਰ ਪਹਿਲੇ ਹੀ ਜੇ ਤੁਸੀਂ ਇਹ ਕੋਰਟ ਵਾਲੇ ਮਾਮਲੇ 'ਚੋਂ ਬਚਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ ਹੋ 905-670-4444 905-670-4444
905-670-4444 ਇਹਨਾਂ ਦਾ ਫੋਨ ਨੰਬਰ ਹੈ। ਜੇ ਕਿਸੇ ਦਾ ਵੀ ਕੋਈ ਸਟੇਟਸ ਐਕਸਪਾਇਰ ਹੋ ਚੁੱਕਿਆ ਇਸ ਸਮੇਂ, ਉਸਨੂੰ ਇਲੀਗਲ ਢੰਗ ਦੇ ਤੌਰ ਉੱਤੇ ਰਹਿਣ ਦੀ ਜ਼ਰੂਰਤ ਨਹੀਂ ਹੈ ਤੇ ਉਹ ਪਰਮਿਟ ਲੈ ਸਕਦੇ ਨੇ। ਸੋ ਉਹਦੇ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ 905-670-4444 905-670-4444 ਖੈਰਾ ਸਾਹਿਬ, ਥੈਂਕ ਯੂ ਸੋ ਮਚ,
ਧੰਨਵਾਦ ਜੀ,
ਧੰਨਵਾਦ ਜੀ। ਪ੍ਰੋਗਰਾਮ 8:30 ਤੋਂ ਲੈ ਕੇ 10 ਵਜੇ ਤੱਕ, ਤੇ ਹੁਣ 2 ਮਿੰਟ ਦਾ ਸਮਾਂ ਸਾਡੇ ਪਾਸ ਸਿਰਫ ਬਾਕੀ ਹੈ। ਸੰਦੀਪ ਜੀ, ਇੱਕ ਤੋਂ ਜਿਹੜੇ ਸੰਦੇਸ਼ ਰਹਿ ਗਏ ਨੇ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰ ਦਿਓ
ਜੀ। ਵੀਲ ਕਿੰਗ ਟਰਾਂਸਪੋਰਟ ਕੰਪਨੀ ਵਾਲਿਆਂ ਨੂੰ ਤੁਰੰਤ ਓਨਰ ਆਪਰੇਟਰ ਤੇ ਡਰਾਈਵਰਾਂ ਦੀ ਜ਼ਰੂਰਤ ਹੈ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 416-278-7171 ਇਹਨਾਂ ਦਾ ਨੰਬਰ ਹੈ ਜੀ, ਇਸ ਨੰਬਰ ਤੁਸੀਂ ਗੱਲਬਾਤ ਕਰ ਸਕਦੇ ਹੋ। ਅਵਤਾਰ ਟਿਵਾਣਾ ਜੀ ਦਾ ਨੰਬਰ 416-802-5866। ਤੁਸੀਂ ਕੋਈ ਘਰ ਖਰੀਦਣਾ ਵੇਚਣਾ ਚਾਹੁੰਦੇ ਹੋ, ਲਿਸਟ ਕਰਾਉਣਾ ਚਾਹੁੰਦੇ ਹੋ, ਬੜੇ ਲੰਮੇ ਸਮੇਂ ਤੋਂ ਰੀਅਲ ਅਸਟੇਟ ਦੀਆਂ ਸੇਵਾਵਾਂ ਦਿੰਦੇ ਆ ਰਹੇ ਨੇ, ਅਵਤਾਰ ਟਿਵਾਣਾ ਜੀ 416-802-5866 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੈੱਲ ਫੋਨ ਦੀਆਂ ਵਧੀਆ ਡੀਲਸ ਚਾਹੀਦੀਆਂ ਨੇ ਤਾਂ ਸੈੱਲ ਐਂਡ ਫਿਕਸ ਤੁਸੀਂ ਵਿਜ਼ਿਟ ਕਰ ਸਕਦੇ ਹੋ 905-790-99 99 ਦਾ ਨੰਬਰ 905-790-99 ਤੁਸੀਂ ਵਿਜ਼ਿਟ ਕਰਨਾ ਨਾ ਭੁੱਲਣਾ ਜੀ। ਸੇਮ ਫਰੇਟ ਸਿਸਟਮ ਲੋਜਿਸਟਿਕ ਵਾਲੇ ਤੁਰੰਤ ਡਰਾਈਵਰ ਹਾਇਰ ਕਰ ਰਹੇ ਨੇ 647-243-23 ਔਰ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਟਰੱਕਾਂ ਦੇ ਫਰੰਟ ਐਂਡ ਦੇ ਐਕਸਪਰਟ ਨੇ ਔਰ ਤੁਸੀਂ ਗੱਲਬਾਤ ਕਰ ਸਕਦੇ ਹੋ 905-790-1221 905-790-1221 ਟੈਕਸ ਪੀਰੀਅਡ ਘਰਾਂ ਦੇ ਵਿੱਚ ਸਿਕਿਉਰਟੀ ਕੈਮਰੇ ਵੀਡੀਓ ਡੋਰ ਪਹਿਲਾਂ ਇੰਸਟਾਲ ਕਰਾਉਣੇ 905-621-4400 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ 905-621-4400 ਭਾਅ ਜੀ ਆਪਣੇ ਪਾਸ 30 ਸੈਕਿੰਡ ਨੇ
ਜੀ। ਹਾਂ, ਮੈਂ ਇੱਕ ਵਾਰੀ ਫਿਰ ਦੱਸਣਾ ਚਾਹੁੰਦਾ ਕਿ ਜੋ ਇਸ ਸਮੇਂ ਸੁਪਰੀਮ ਕੋਰਟ ਦੇ ਵਿੱਚ 4 ਵਕੀਲਾਂ ਦਾ ਵਫਦ ਜਿਨ੍ਹਾਂ ਨੇ ਕਿਸਾਨਾਂ ਨੂੰ ਜਾ ਕੇ ਰੀਪ੍ਰਜੈਂਟ ਕੀਤਾ, ਮੇਰੀ ਕੋਸ਼ਿਸ਼ ਸੀ ਕਿ ਫੂਲਕਾ ਸਾਹਿਬ ਦੇ ਨਾਲ ਮੈਂ ਗੱਲਬਾਤ ਕਰ ਸਕਾਂ ਪਰ ਨਹੀਂ ਹੋ ਸਕੀ। ਪਰ ਜੋ ਫੂਲਕਾ ਸਾਹਿਬ ਦੇ ਅਨੁਸਾਰ ਕਿ ਜਿਹੜੀ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਆ, ਉਹਦਾ ਜੋ ਵੀ ਫੈਸਲਾ ਹੋਵੇਗਾ ਉਹ ਬਾਇੰਡਿੰਗ ਨਹੀਂ ਹੋਵੇਗਾ, ਔਰ ਜੇ ਉਹ ਬਾਇੰਡਿੰਗ ਨਹੀਂ ਹੁੰਦਾ ਫਿਰ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਜਾ ਰਹੀ ਹੈ। ਪਰ ਜੇ ਉਹ ਕਮੇਟੀ ਐਸੀ ਬਣ ਜਾਂਦੀ ਹੈ ਜਿਹਦਾ ਫੈਸਲਾ ਬਾਇੰਡਿੰਗ ਹੋਵੇਗਾ, ਫਿਰ ਕਿਸਾਨਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ। ਸੋ ਇਸੇ ਨਾਲ ਹੀ ਸਾਡਾ ਸਮਾਂ ਸਮਾਪਤ ਹੈ, ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ।
ਸਤਿ ਸ਼੍ਰੀ ਅਕਾਲ,
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
COVID-19 को फैलने से रोकने के लिए सभी को अपनी जिम्मेदारी निभानी चाहिए। घर पर रहें, पूर्ण विराम, बहुत जरूरी होने पर ही बाहर जाएं। इसका मतलब है कि किराने का सामान, दवाओं, चिकित्सक से मिलने के लिए या अगर आप अति आवश्यक सेवा प्रदान करते हैं, अपनी और दूसरों की रक्षा करें, घर पर रहें। जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
If you're looking for a successful career in art or design, you don't have to do it alone. At York University, you'll learn from award-winning faculty in small studios with big resources. Don't wait for things to happen tomorrow. Get better today. Learn more about your creative potential at ampd.yorku.ca. Start here. Go everywhere.
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਐਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। ਕੋਵਿਡ 19 ਦੇ ਚੱਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ ਪੀਸੀ 6475604442
647-5644-42 ਹੈਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾਅ ਪੀਸੀ।
हमारा लोकल स्पॉट ये तब था जब हमें इसकी सबसे ज्यादा जरूरत थी। एक सही उपहार उनके पास था। आपका पसंदीदा खाना उन्होंने आप तक पहुंचाया। अब उन्हें हमारी जरूरत है और हमारी बारी है उनका साथ देने की। लोकल खरीदारी करके और सुरक्षित खरीदारी के साथ इनसे कर्बसाइड पिकअप, टेक आउट और डिलीवरी के साथ लोकल के लिए अपना प्यार दिखाएं। सुरक्षित रूप से खरीदारी करें।
Ontario, yours to rediscover.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ